पावन पवित्र हजूरी अंदर रात्रि दे ए विशेष दीवान जगत गुर बाबा निम्रता गरीबी और नाम दे खजाने नाल सचखंड निवाजे हुए सतगुरु गुरु नानक साहब सचे पातशाह जी दा पावन पवित्र आगमन दिवस गुरपुरब आप जी मना रहे हो। हुणे ही सन्मान योग भाई साहब भाई भुपिंदर सिंह जी आनंद उन्हां तों हजूर दे अमृत बचना दा कीर्तन आप जी श्रवण कर रहे सी। आओ सतगुरु गुरु नानक साहब सचे पातशाह जी हजूर दे चरणा दा ओट आसरा लईए। सतगुरु तरस करो अपने शब्द दी कला वरता के आप सरोत और वक्ता पंच वरतो विचार आप ही करा लवो। गुरु बख्शी फतेह प्रवान करो जी। वाहे गुरु जी का खालसा वाहे गुरु जी की फतेह। सतगुरु गुरु नानक साहब सच्चे पातशाह जी दी उपमा महिमा तन श्री गुरु ग्रंथ साहब जी दी पवित्र गुरबाणी विच गुरमत दे साहित भाई गुरदास साहब जी दियां वारां विच कवितां विच भाई साहब भाई नंद लाल जी दी रचना विच जन्म साखियां और काव्यक रूप विच लिखे हुए जो तवारीखी ग्रंथ ने उन्हां विच सिख श्रद्धालुआं ने कीती है। केवल सिख श्रद्धालु ही नहीं अन मत वाले सज्जन उन्होंने भी हजूर दी सिब तो सलाह दे विच किसे ने फारसी विच किसे ने उर्दू विच किसे ने संस्कृत दे अंदर आदि गुरु साहब जी दी उपमा विच अपने वल्लों श्रद्धा दे सुमन भेट कीते। जो अज प्रकरण चुनिया है उस विचों एक ता गुरु नानक साहब दी सिफत जो गुरु ग्रंथ साहब दी पवित्र बाणी विच कीती गई उहदे कुछ प्रमाण ने। देखो असी धन गुरु अंगद साहब दूसरे गुरदेव दे बचन पढ़ने हां ते हजूर ने एक बचन कीता शलोक है कहिंदे ने जिस नूं धन गुरु नानक साहब जी ने अपनी रसना तो उपदेश दे दिता शब्द बख्श दिता जिस नूं अंदर दी सोझी बख्श दिती ओहन किसे ज्ञान दा मुथाज नहीं। हजूर दा अमृत शलोक है दीख्या आख बुझाया सिफती सच समेओ जिसनु आप गुरु ने दीक्षित कर दिता। दीख्या आख बुझाया सिफती सच समेओ तिन को क्या उपदेशी है जिन गुरु नानक देओ। जिन्हां नूं धन गुरु नानक साहब कृपालू ने बख्शिश दे दित्ती गुरु अंगद साहब सिफत कर रहे ने सिर्फ एक एक दो दो बचन क्योंकि गुरु प्रति अंदर दी श्रद्धा बननी ए परमात्मा दा तरस होवे तां। दूसरा बचन धन गुरु रामदास जी दा बचन है। हजूर ने फरमाया कि धन धन गुरु नानक समदर्शी गुरु नानक साहब जी, धन धन गुरु नानक समदर्शी समदृष्टि वाले ने, जिन निंदा उस्तत तरी तरांत, जिन्हां ने उस्तत निंदिया दे सागर नू तर गए ने। गुरु रामदास जी दे एक बचन होर है, भावे उते शब्द गुरु नानक वक वक कीते गए, पर जे गुरु शब्द भी करांगे तां आद गुरु नानक साहब ने। हजूर दे बचन के जो खमरी बिद खोती मेरे सतगुरा, साबिद तुम खर जानो आपे, खम रुलते फिरते कोई बात ना पूछता, गुर सतगुर संग कीरे खम थापे, तन तन गुरु नानक जन केरा, जित मिले हैं चूके सब सोग संतापे। गुरु रामदास सिफत कर रहे ने। गुरु अर्जुन देव जी दे बचन पढ़िए, उन्हां दे भी दो तीन बचन ने। एक तो असी सारे जानने खां जो हुणे आपां मंगल भी कीता है कि ज्ञान ध्यान किछ कर्म ना जाना। कहिंदे ने साडे कोल अंदर दा ज्ञान नहीं, साडे कोल एकाग्रता वाला ध्यान नहीं, ते ना ही असी उस परमात्मा दे गुणां दी सार नूं जानने खां। ज्ञान ध्यान किछ कर्म ना जाना, सार ना जाना तेरी, बस इको ही पता है कि अपना कोई गुण नहीं, अपने कुल कोई लियाकत नहीं, अपने कुल कोई ना इलम ते ना कोई अमल है, इलम भी नहीं ते अमल भी नहीं। ज्ञान ध्यान किछ कर्म ना जाना, सार ना जाना तेरी, सब ते वड्डा सत गुरु नानक, सब तो वड्डे ने। देखो असी बाणी चो देखांगे वड्डेपन दा अर्थ केवल आपां सिफत नहीं कर रहे, जे असी गुरु ग्रंथ साहिब दे बचना विचों ते हजूर दे जीवन और सिद्धांत चो देखांगे, ते देखो जिस बच्चे दा बजुर्ग पिता समाज विच वड्डी थां रखदा होवे ते उनू किन्ना लोग सत्कार दिंदे ने, ओ बच्चा हर थां ते कहिंदा मैं फलाणे दा पुत्तर हां, ते जिस गुरु ने इन्नी कमाई कीती, सिख किते भी जाए ऐ कह मैं गुरु नानक साहिब दा सिख हां, ते मान नाले दा सिर उच्चा ही होवेगा। यह असी गुरमत दे साहित विचों देखांगे कि किवें वड्डे ने। साहिब ने कहा उस वड्डे ने साडी रख ली। इत्थे एक अर्ज जरूर कर दें कि वड्डे हमेशा रखदे ने छोटियां दी, हंकार करके वड्डे नहीं। दो तरह दा वड्डापन है ना, एक है अंदरों मन दा खौमे दा वड्डापन, ते दूजा है मन दा नीवा होना ते मत करके वड्डापन। जेड़े मन करके वड्डे ने, खंगता करके मत करके नीवे ने, ओ खंकारी ने। जेड़े मन करके निम्रता च रहिंदे ने ते सुरत करके उच्चे मंडलां नूं छूंदे ने, ओ आत्मक मंडल दे रसगे ने। हजूर दे बचना विच्चों वड्डे हमेशा छोटियां नूं रखदे ने। पिछले दिन ही भाई साहब नाल सन, भाई वीर सिंह उन्हां दे अस्थान ते कीर्तन कीता है ना, दास ने पहली दफा विचार कीती। उत्थे गुरु नानक साहब नूं वड्डे कहन दी व्याख्या भाई वीर सिंह उन्हां बड़ी सोहनी कीती। वह लिखदे ने गुरु नानक साहब आप वड्डे हो, असी सब तो छोटे हैं, सब तो नीवे खां, पर सतगुरु आपने तो खुद नेम बनाया है, हर वड्डी चीज जेड़ी वो छोटे नू अपने वल आकर्षित कर दी है, खिंच दी है। तीन प्रमाण उन्हां दिते, उदाहरण दित्तियां। वो कहिंदे ने सूरज वड्डा है, धरती सूरज दे सामने छोटी है। सूरज खिंच पांदा है ते वड्डे सूरज दी परिक्रमा धरती कर रही है, क्योंकि सूरज धरती नूं अपने वल खिंच रहा है। दूसरा बचन कहन लगे धरती खिंच पांदी है, ਤੇ ਚੰਦਰਮਾ ਧਰਤੀ ਵੱਲ ਖਿੱਚਿਆ ਧਰਤੀ ਦੀ ਪਰਿਕਰਮਾ ਕਰਦਾ ਤੇ ਚੰਦਰਮਾ ਦੀ ਖਿੱਚ ਭਾਵੇਂ ਸਾਇੰਸ ਕਹਿੰਦੀ ਹੈ ਕਿ ਚੰਦਰਮਾ ਤੇ ਗ੍ਰੈਵਿਟੀ ਨੇਗੀ ਖਿੱਚ ਨਹੀਂ ਪਰ ਹੈ ਖਿੱਚ ਉਹ ਅਸਮਾਨ ਤੋਂ ਖਿੱਚ ਮਾਰਦਾ ਤੇ ਜ਼ਮੀਨ ਤੇ ਸਮੁੰਦਰ ਪੂਰਨਮਾਸ਼ੀ ਦੀ ਰਾਤ ਨੂੰ ਉਛਾਲੇ ਪਿਆ ਮਾਰਦਾ ਹੈ ਖਿੱਚ ਹੈ ਤਾਂ ਸਮੁੰਦਰ ਦਾ ਪਾਣੀ ਉਛਲ ਰਿਹਾ ਕਹਿਣ ਲੱਗੇ ਸੂਰਜ ਧਰਤੀ ਨੂੰ ਖਿੱਚ ਰਿਹਾ ਧਰਤੀ ਚੰਦਰਮਾ ਨੂੰ ਖਿੱਚ ਰਹੀ ਹੈ ਚੰਦਰਮਾ ਦੀ ਖਿੱਚ ਪਾਣੀ ਨੂੰ ਉਛਾਲੇ ਮਾਰਨ ਲਈ ਉਹਨੂੰ ਦਿਨ ਰਾਤ ਆਪਣੇ ਵੱਲ ਚੰਦਰਮਾ ਖਿੱਚ ਰਿਹਾ ਤੇ ਇੱਕ ਕਿਰਪਾ ਕਰੋ ਸਤਿਗੁਰੂ ਆਪ ਸਭ ਤੋਂ ਵੱਡੇ ਹੋ ਅਸੀਂ ਸਭ ਤੋਂ ਛੋਟੇ ਹਾਂ ਵੱਡਿਆ ਕਿਰਪਾ ਕਰ ਸਾਨੂੰ ਛੋਟਿਆਂ ਨੂੰ ਖਿੱਚ ਕੇ ਆਪਣੇ ਚਰਨਾਂ ਨਾਲ ਲਾ ਲੈ ਦੇਖੋ ਇੱਕ ਅਰਦਾਸ ਹੈ ਹਜ਼ੂਰ ਦੇ ਬਚਨ ਉਹਨਾਂ ਦੀ ਵਿਆਖਿਆ ਲਈ ਇੱਕ ਕਵਿਤਾ ਹੈ ਕਿ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਸਭ ਤੇ ਵੱਡਾ ਸਤਿਗੁਰ ਨਾਨਕ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਦੇਖੋ ਸ਼ਬਦ ਨੇ ਜੇ ਨਾ ਰੱਖੇ ਖਿੱਚ ਸਾਈ ਮੇਰਿਆ ਹਾਏ ਗਵਾਚ ਜਾਸਾ ਮੈਂ ਬੰਨ ਤੇ ਵੇਲੇ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਸਿਫਤ ਵਿੱਚ ਕਿਹਾ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇੱਕ ਬਚਨ ਹਜ਼ੂਰ ਦਾ ਹੋਰ ਤਿੰਨ ਕੁ ਬਚਨ ਲੈਣੇ ਨੇ ਗੁਰੂ ਅੰਗਦ ਗੁਰੂ ਅਰਜਨ ਦੇਵ ਜੀ ਦੇ ਸਭ ਤੇ ਵੱਡਾ ਤੇ ਨਾਲ ਕਿਹਾ ਭਾਈ ਗੁਰਸਿੱਖੋ ਇਹ ਸੱਚ ਜੇ ਕਿ ਜਿਨ੍ਹਾਂ ਨੇ ਸ਼ਰਧਾ ਨਾਲ ਗੁਰੂ ਨਾਨਕ ਸਾਹਿਬ ਨੂੰ ਆਪਣੇ ਦੀਦਿਆਂ ਨਾਲ ਦੇਖਿਆ ਕਿਉਂਕਿ ਜੇ ਪ੍ਰਕਰਨ ਸ਼ੁਰੂ ਨਹੀਂ ਹੋਇਆ ਦੇਖਿਆ ਬੜਿਆਂ ਨੇ ਪਰ ਸ਼ਰਧਾ ਦੀ ਅੱਖ ਵਾਲੇ ਬਹੁਤ ਕੁਝ ਲੈ ਗਏ ਜਿਨ੍ਹਾਂ ਨੇ ਦੇਖਿਆ ਜਿਨ੍ਹਾਂ ਨੇ ਧਿਆਨ ਨਾਲ ਸੁਣਿਆ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕੀਤੀ ਜਿਨ੍ਹਾਂ ਨੇ ਹਜ਼ੂਰ ਨੂੰ ਦੇਖਿਆ ਤੇ ਸੁਣਿਆ ਉਹਨਾਂ ਦਾ ਮਹਾਰਾਜ ਜੀ ਨੇ ਆਵਾਗੌਣ ਹੀ ਕੱਟ ਦਿੱਤਾ ਅਸੀਂ ਇਹ ਪਵਿੱਤਰ ਬਚਨ ਬਾਣੀ ਚੋਂ ਪੜ੍ਹਨੇ ਹਾਂ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਸ਼ਬਦ ਇੱਥੇ ਪਰਾਧੀ ਹੈ ਅਪਰਾਧੀ ਨੇ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ ਤੀਸਰਾ ਬਚਨ ਧੰਨ ਗੁਰੂ ਅਰਜਨ ਦੇਵ ਜੀ ਦਾ ਗੁਰੂ ਨਾਨਕ ਸਾਹਿਬ ਜੀ ਲਈ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਸਵਈਏ ਪ੍ਰਭੂ ਤੂੰ ਦਾਤਾ ਹੈ ਅਸੀਂ ਤੇਰੇ ਦਰ ਦੇ ਮੰਗਤੇ ਖਾਂ ਪਿਖਾਰੀ ਖਾਂ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੇ ਦਾਨ ਸੰਤ ਰੇਨ ਜੇ ਲਗ ਭਵਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਧੰਨ ਗੁਰੂ ਨਾਨਕ ਸਾਹਿਬ ਕਾਲੀ ਬੋਲੀ ਮੱਸਿਆ ਦੀ ਰਾਤ ਉਸ ਵਿੱਚ ਇੱਕ ਗਿਆਨ ਦਾ ਦੀਪਕ ਬਲਿਆ ਹੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਭ ਤੇ ਵੱਡਾ ਜਨ ਨਾਨਕ ਗੁਰ ਪਾਰ ਬ੍ਰਹਮ ਧੰਨ ਗੁਰੂ ਅਰਜਨ ਦੇਵ ਜੀ ਨੇ ਤਾਂ ਇੱਕ ਬਚਨ ਇਹ ਵੀ ਕੀਤਾ ਹੈ ਕਹਿਣ ਲੱਗੇ ਜੇਕਰ ਕੋਈ ਸਾਨੂੰ ਪੁੱਛੇ ਕਿ ਇਹ ਨਾਮ ਦਾ ਖਜ਼ਾਨਾ ਸਾਡੀ ਕਮਾਈ ਕਹਿਣ ਲੱਗੇ ਨਹੀਂ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀ ਗੁਰੂ ਨਾਨਕ ਸਾਹਿਬ ਨੇ ਪ੍ਰਸਾਦ ਕਿਰਪਾ ਕੀਤੀ ਥੋੜੀ ਜੀ ਗੁਰਮੁਖ ਤੁਸੀਂ ਇਕਾਗਰਤਾ ਬਣਾਇਓ ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨ ਪਰ ਸਕੀਏ ਹਜ਼ੂਰ ਨੇ ਕਿਹਾ ਜਿਨ੍ਹੇ ਦੇਖਿਆ ਉਸ ਤੋਂ ਬਾਅਦ ਅਸੀਂ ਭਾਈ ਸਾਹਿਬ ਨੂੰ ਪੜ੍ਹਨੇ ਹਾਂ ਉਹ ਤਾਂ ਤਕਰੀਬਨ ਹਰ ਗੁਰੂ ਘਰ ਵਿੱਚ ਭਾਈ ਸਾਹਿਬ ਨੇ ਸਿਫਤਾਂ ਕਰਨ ਵਿੱਚ ਕਮਾਲ ਕਰ ਦਿੱਤੀ ਉਹਨਾਂ ਤੇ ਆਪਣੀ ਵਾਰ ਵੀ ਇਸ ਤੁਕ ਤੋਂ ਸ਼ੁਰੂ ਕੀਤੀ ਕਿ ਨਮਸਕਾਰ ਗੁਰਦੇਵ ਕੋ ਸੱਤ ਨਾਮ ਜਿਸ ਮੰਤਰ ਸੁਣਾਇਆ ਉਹ ਕਿੰਨੇ ਸੱਤ ਨਾਮ ਮੰਤਰ ਸੁਣਾਇਆ ਭਾਈ ਸਾਹਿਬ ਨੇ ਲਿਖਿਆ ਉਹ ਲਿਖਦੇ ਨੇ ਕਿ ਸੱਤ ਨਾਮ ਸੱਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ ਨਮਸਕਾਰ ਗੁਰਦੇਵ ਕੋ ਸੱਤ ਨਾਮ ਜਿਸ ਮੰਤਰ ਸੁਣਾਇਆ ਉਹਨਾਂ ਨੂੰ ਜੇ ਕਿਤੇ ਪੁੱਛੋ ਉਹਨਾਂ ਨੇ ਸਿਫਤ ਵਿੱਚੋਂ ਸਿਰਫ ਦੋ ਕੁ ਸਤਰਾਂ ਬਾਅਦ ਵਿੱਚ ਅੱਗੇ ਇੱਕ ਦੋ ਪੌੜੀ ਅਸੀਂ ਲਾਂਗੇ ਉਹਨਾਂ ਨੇ ਜਦੋਂ ਸਿਫਤ ਕੀਤੀ ਨਾ ਤੇ ਕੁਝ ਰਚਨਾ ਵਿੱਚ ਆਪਣੇ ਕੋਲੋਂ ਸਿਫਤ ਲਿਖਦੇ ਨੇ ਜਿਵੇਂ ਹਜ਼ੂਰ ਨੂੰ ਜੋਗੀ ਮਿਲਦੇ ਨੇ ਸਿੱਧਾਂ ਦੀ ਗੋਸ਼ਟ ਹੁੰਦੀ ਤੇ ਆਖਰੀ ਗੋਸ਼ਟ ਜਿਹੜੀ ਹੈ ਉਹ ਅਚਲ ਦੀ ਹੈ, ਬਟਾਲੇ ਨੇੜੇ ਦੀ। ਵੱਖ ਵੱਖ ਥਾਂ ਤੇ ਸਿੱਧ ਮਿਲੇ, ਨਾਨਕ ਮਤੇ ਨੇ, ਸੁਮੇਰ ਪਰਬਤ ਦੇ ਨੇ, ਹੋਰ ਥਾਵਾਂ ਤੇ ਮਿਲੇ। ਆਖਰੀ ਗੋਸ਼ਟ ਅਚਲ ਦੀ ਹੈ। ਇੱਥੇ ਭਾਈ ਸਾਹਿਬ ਲਿਖਦੇ ਨੇ ਕਿ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਸਿਰਫ ਇੱਕ ਇੱਕ ਦੋ ਦੋ ਤੁਕਾਂ ਲਈਆਂ ਤੇ ਜਦੋਂ ਗੋਸ਼ਟ ਹੋਈ ਤੇ ਉਹ ਕਹਿੰਦੇ ਨੇ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਇਹ ਦੂਸਰੀ ਪੌੜੀ ਹੈ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨਾਲ ਸਿੱਧਾਂ ਦੀ ਗੋਸ਼ਟੀ ਹੋਈ ਤੇ ਜਦੋਂ ਹਜ਼ੂਰ ਨੇ ਰਸਨਾ ਤੋਂ ਸ਼ਬਦ ਉਚਾਰਨ ਕੀਤੇ, ਠੰਡੀ ਬਰਫ਼ ਵਿੱਚ ਰਹਿਣ ਵਾਲੇ ਅੰਦਰੋਂ ਤਪੇ ਹੋਏ ਸਨ। ਸਮਾਧੀਆਂ ਬਰਫ਼ ਚਲਾਉਂਦੇ ਨੇ ਪਰ ਅੰਦਰ ਦੇ ਹੰਕਾਰ ਤੇ ਕ੍ਰੋਧ ਨੇ ਤਪਾਇਆ ਹੈ। ਬਾਹਰੋਂ ਕਰਾਮਾਤਾਂ ਦੀਆਂ ਖੇਡਾਂ ਖੇਡਦੇ ਨੇ ਤੇ ਅੰਦਰ ਮਨਵਾ ਵੀ ਖੇਡਾਂ ਖੇਡਦਾ ਹੈ। ਬਾਬੇ ਨੇ ਸਿੱਧ ਗੋਸ਼ਟ ਕੀਤੀ ਤੇ ਸ਼ਬਦ ਸੁਣ ਕੇ ਸਿੱਧ ਬਿਲਕੁਲ ਸ਼ਾਂਤ ਹੋ ਗਏ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਤੇ ਅੱਗੇ ਕਹਿੰਦੇ ਨੇ ਜਿਣ ਮੇਲਾ ਸ਼ਿਵਰਾਤ ਦਾ, ਕਿੱਡੀ ਵੱਡੀ ਬਾਤ ਹੈ। ਉੱਥੇ ਵਿਦਵਾਨ ਆਏ, ਪੰਡਿਤ ਆਏ, ਕਰਾਮਾਤੀ ਆਏ, ਸਮਾਧੀਆਂ ਵਾਲੇ ਆਏ, ਉੱਥੇ ਨਾਦ ਸੁਣਨ ਵਾਲੇ ਆਏ, ਪਰ ਸ਼ਿਵਰਾਤਰੀ ਦਾ ਪੂਰਾ ਮੇਲਾ ਗੁਰੂ ਨਾਨਕ ਸਾਹਿਬ ਨੇ ਜਿੱਤ ਲਿਆ ਹੈ। ਜਿੱਤਣ ਦਾ ਅਰਥ ਹੰਗਤਾ ਦਾ ਨਹੀਂ। ਕੋਈ ਆਇਆ, ਕੋਈ ਸ਼ਰੇਵੜਾ ਹੈ, ਕੋਈ ਗਿਆਨੀ ਹੈ, ਕੋਈ ਧਿਆਨੀ ਹੈ, ਹਰ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਪਣੇ ਆਪ ਨੂੰ ਚੁਕਾ ਦਿੱਤਾ। ਮੇਲਾ ਜਿਣ ਸ਼ਿਵਰਾਤ ਦਾ, ਖੱਟ ਦਰਸ਼ਨ ਆਦੇਸ਼ ਕਰਾਈ ਤੇ ਜਿਨ੍ਹਾਂ ਨੂੰ ਜਿੱਤਿਆ ਉਹਨਾਂ ਨੇ ਕੀ ਕਿਹਾ, ਉਹ ਹਾਰੇ ਹੋਏ ਸੱਚਮੁੱਚ, ਉਹ ਖੰਗਤਾ ਕਰਕੇ ਨਹੀਂ, ਉਹ ਅੰਦਰੋਂ ਨਿਮਰਤਾ ਵੀ ਜਦੋਂ ਝੁੱਕ ਗਏ ਤੇ ਉਹਨਾਂ ਸ਼ਬਦ ਕਹਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਮੇਲਾ ਜਿਣ ਸ਼ਿਵਰਾਤ ਦਾ, ਖੱਟ ਦਰਸ਼ਨ ਆਦੇਸ਼ ਕਰਾਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕੀ ਕਮਾਈ? ਕਹਿਣ ਲੱਗੇ ਵੱਡਾ ਪੁਰਖ ਪ੍ਰਗਟਿਆ, ਸਭ ਤੇ ਵੱਡਾ ਸਤਿਗੁਰ ਨਾਨਕ। ਵੱਡਾ ਪੁਰਖ ਪ੍ਰਗਟ ਗਿਆ, ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਹੀ। ਸਿਰਫ ਇੱਕ ਇੱਕ ਤੁਕਾਂ ਲੈਣੀਆਂ ਨੇ। ਦੇਖੋ ਜਦੋਂ ਸੁਮੇਰ ਤੇ ਜਾਂਦੇ ਨੇ, ਇਤਿਹਾਸ ਨਹੀਂ ਸਿਰਫ ਸਿਧਾਂਤ, ਕਹਿਣ ਲੱਗੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ, ਕਰਾਮਾਤ ਜਦੋਂ ਦਿਖਾਈ। ਬਾਬਾ ਆਇਆ ਪਾਣੀ ਹੈ, ਹਜ਼ੂਰ ਪਾਣੀ ਕੋਲ ਆਏ, ਡਿੱਠੇ ਰਤਨ ਜਵੇਖਰ ਲਾਲਾ, ਸਿੱਧਾਂ ਨੇ ਪਾਣੀ ਨੂੰ ਰਤਨ ਲਾਲ ਬਣਾ ਦਿੱਤਾ, ਡਿੱਠੇ ਰਤਨ ਜਵੇਹਰ ਲਾਲਾ। ਫਿਰ ਆਇਆ ਗੁਰ ਨਾਥ ਜੀ, ਇੱਥੇ ਵਿਸ਼ਰਾਮ ਹੈ ਜੇ ਪਾਠ ਕਰਾਂਗੇ। ਫਿਰ ਆਇਆ ਗੁਰ ਨਾਥ ਜੀ, ਨਾਥ ਨਾਲ ਸ਼ਬਦ ਗੁਰੂ ਜੁੜ ਜਾਏਗਾ। ਫਿਰ ਆਇਆ ਗੁਰ, ਹਜ਼ੂਰ ਵਾਪਸ ਆ ਗਏ। ਨਾਥ ਜੀ ਪਾਣੀ ਠਿਓੜ ਨਹੀਂ ਤਿਸ ਤਾਲਾ, ਉਸ ਥਾਂ ਤੇ ਪਾਣੀ ਨਹੀਂ। ਅੱਗਿਓ ਲਿਖਦੇ ਨੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਤੇ ਨਾਲ ਉਹਨਾਂ ਨੇ ਇੱਕ ਤੁਕ ਵਿੱਚ ਲਿਖੀ, ਕਹਿਣ ਲੱਗੇ ਸਤਿਗੁਰ ਆਗਮ ਆਗਾਦ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਗੁਰੂ ਦੀ ਝਾਲ ਨਾ ਕੋਈ ਸਿੱਧ ਝੱਲ ਸਕਿਆ, ਨਾ ਕੋਈ ਜੋਗੀ ਝੱਲ ਸਕਿਆ, ਨਾ ਕੋਈ ਪੰਡਿਤ ਝੱਲ ਸਕਿਆ। ਇੱਥੋਂ ਤੱਕ ਕਿ ਭਾਈ ਸਾਹਿਬ ਦੀ ਸਤਰਾਂ ਵਿੱਚੋਂ ਉਹ ਤਾਂ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਸਾਰੇ ਵਰਤਦੇ ਨੇ। ਜਿਹੜਾ ਇੱਕ ਵਾਰੀ ਬਾਬੇ ਨਾਨਕ ਦੀ ਛੂਹ ਚ ਆ ਗਿਆ, ਹਜ਼ੂਰ ਦੇ ਸਾਹਮਣੇ ਉਹ ਝੁੱਕ ਗਿਆ। ਆਓ ਥੋੜ੍ਹਾ ਜਿਹਾ ਜਿਹੜਾ ਪੱਖ ਅੱਜ ਸਾਂਝਾ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਰਾਏ ਭੋਏ ਦੀ ਤਲਵੰਡੀ ਹੈ, ਅਸੀਂ ਸਾਰੇ ਜਾਣਦੇ ਹਾਂ। ਅਸਲ ਵਿੱਚ ਦੌਲਤ ਖਾਂ, ਉਹਦਾ ਰਿਸ਼ਤਾ ਹੈ ਰਾਏ ਭੋਏ ਦੇ ਨਾਲ, ਆਪਸ ਵਿੱਚ ਰਿਸ਼ਤੇਦਾਰੀ ਹੈ। ਦੌਲਤ ਖਾਂ ਸੂਬੇ ਦਾ ਮਾਲਕ ਹੈ, ਉਹਨੇ ਰਾਏ ਭੋਏ ਨੂੰ ਜਾਗੀਰ ਦਿੱਤੀ ਹੈ। ਰਾਏ ਭੋਏ ਨੇ ਉਸ ਪਿੰਡ ਨੂੰ ਵਧਾਇਆ, ਉਸ ਦਾ ਨਾਮ ਰੱਖ ਦਿੱਤਾ ਰਾਏ ਭੋਏ ਦੀ ਤਲਵੰਡੀ। ਰਾਏ ਭੋਏ ਦੇ ਘਰ ਪੁੱਤਰ ਹੋਇਆ ਰਾਏ ਬੁਲਾਰ। ਯਾਦ ਰੱਖੋ, ਇਧਰੋਂ ਬੇਦੀਆਂ ਦੀ ਕੁੱਲ ਵਿੱਚੋਂ ਬਾਬਾ ਰਾਮ ਨਾਰਾਇਣ ਜੀ ਬੇਦੀ, ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ, ਉਹਦਾ ਨਾਮ ਹੈ ਸ਼ਿਵਰਾਮ ਜੀ ਬੇਦੀ। ਬਾਬਾ ਰਾਮ ਨਾਰਾਇਣ ਬੇਦੀ ਕੌਣ ਨੇ? ਧੰਨ ਗੁਰੂ ਨਾਨਕ ਸਾਹਿਬ ਦੇ ਪੜਦਾਦਾ ਜੀ ਨੇ। ਸਿਰਫ ਇਹ ਨਹੀਂ ਕਿ ਇਹ ਨਾਂ ਵੈਸੇ ਚੇ, ਦੋ ਤਿੰਨ ਪੀੜ੍ਹੀਆਂ ਤਾਂ ਚੇਤੇ ਰੱਖੇ ਬੰਦਾ। ਬਾਬਾ ਰਾਮ ਨਾਰਾਇਣ ਬੇਦੀ ਜੀ ਦੇ ਘਰ ਪੁੱਤਰ ਬਾਬਾ ਸ਼ਿਵਰਾਮ ਜੀ ਹੋਏ, ਗੁਰੂ ਨਾਨਕ ਸਾਹਿਬ ਦੇ ਦਾਦੇ। ਬਾਬਾ ਸ਼ਿਵਰਾਮ ਬੇਦੀ ਜੀ ਦਾ ਵਿਆਹ ਸੁਸ਼ੀਲ ਔਰਤ बनारसी देवी नाल होया। गुरु नानक साहब जी दी दादी बनारसी देवी दी कुख विचों बाबा शिवराम बेदी दे घर दो पुत्रां ने जन्म लिया। वड्डे दा नाम बाबा कालू जी है ते छोटे दा नाम बाबा लालू जी है। गुरु नानक साहब दे चाचा बाबा लालू जी ने बाबा कालू जी व्याहे ने भाई रामा जी दे घर विच। गुरु नानक साहब दे नाना जी दा नाम भाई रामा जी है। गुरु नानक साहब दी नानी दा नाम सबराई है। भाई रामे दे घर बाबा कालू जी व्याहे ने ते गुरु नानक साहब दे मामे दा नाम है बाबा भाई कृष्णा जी। भाई रामा नाना ने, भाई कृष्णा हजूर दे मामे ने, माता तृप्ता जी दे माता पिता ते भरा। बाबा कालू जी माता तृप्ता जी राय भोए दी तलवंडी ते रहिंदे ने। सिर्फ भावे इतिहास आप ने सुने एक शुरुआत च बेनती करनी चाहता सा कि शरदा दी अख नाल जिन्हें देखिया उन्हें सब कुछ पालिया। तारकक ज्ञानी ते पखंडी लोग उन्होंने मेरे बाबे नू वक्त जो शब्द वरते वह हजूर ने खुद बाणी च दर्ज किते। राय भोए की तलवंडी ते हजूर की आमद तो पहला धन गुरु नानक साहब जी दे नानके पिंड का नाम है चाहल। चाहली माता तृप्ता की कुख विचों एक बेटी ने जन्म लिया है जिसनु असी सारे बेबे नानकी कहने खा। नानकी शब्द तां वरतने हैं क्योंकि नानके परिवार विच उन्हां दा जन्म होया है ते नानके घर पैदाइश होण करके उन्हां नू नानकी कहा जाता है। बेबे नानकी उन्हां दे जन्म तो 5 साल बाद सतगुरु गुरु नानक साहब सच्चे पातशाह की आमद हुई है। एक गल चेते रखियो वक्त जिंदगी दा थोड़ा है। भाई साहब बैठे ने गुरु दिया सिवतां इनिया ने इतिहास दा एक एक पत्रा फोलिए ते जिन्ने मिलदे ने बस भरे हुए भांडे मिलदे। किते बेबे नानकी दी संतान दा जिक्र आया आप सूझवान हो किते बेबे नानकी दी संतान दा जिक्र नहीं। उन्हां दी कुख च पुत्र धी संतान रखी पर सब तो पहली सिख बाबे नानक दी बेबे नानकी है। उन्हें जिंदगी च एक वारी कुछ मंगिया जदों पढ़ना इतिहास जदों हजूर वहीं च गए ने सारा सुल्तानपुर डोलिया जे अडोल सी ते सिर्फ एक बेबे। बेबे दा अर्थ भैण है। हजूर ने बाणी च भी शब्द वरते है कि दूजे भैया भाभी बेब बेब दा शब्द ही बेबे है। सारे डोल गए ते जदों बेबे नानकी नू ए आके कहा कि नानकी तेरा वीर रुड़ गया। उहदे शब्द सन बेबे जी दे कहन लगे चुप करो रुड़दियां दे बेड़े किनारे लाण वाले नू वही रोड़ नहीं सकदी। जे किसे शब्द कह बेबे तेरा वीर अज इशनान करके निकलिया नहीं लोग कहिंदे ने डुब गया। कहन लगे डुबदियां नू कढ़न वाले नू कदी पानी डोब नहीं सकदा। मंगी इको चीज हजूर उदासियां तो आए। बेबे जी दा अंतला समाया ते खत जोड़ के भावना सी प्यार सन इथो तक के हजूर जदो पहली बारी गए ते बेबे नानकी प्यार दी बजी मथा टेकन लगी। हजूर ने बेबे दा भैन दा मस्तक फड़ लिया। प्यार बड़ा सी। ओ प्यार केवल रिश्ते दा नहीं अंदर ते शब्द ते सुरत दा सी। कहन लगे बेबे तू वड्डी है जन्म साखी तू झुक नाखी। शरदा दी भिजी ने कहा कि मैं वीर जान के नहीं चुकी मैं ता पीर जान के चुकी हाँ मैं पीर जाने आखे। उथे बेबे ने कोई शब्द मंगया सी अंतले समय क्या वीर तुसी बहुत कुछ मैनू दिता ते मैं सोचना कदी ख्याल ना पैदा होया मेरे घर संतान नखी मेरी कुख नू पाक। कुछ ना मंगया इको गल कही बस एक कृपा कर जायो आ मैं शरीर त्यागना है मेरी चिखा नू अगन तुसी अपने खत्ती दिखानी है। हजूर ने अपने खत्ती अगन दिखाई सी। हुण देखो बेबे नानकी तो 5 साल बाद गुरु नानक साहब दी आमद हुई है। सब तो पहली कृपा गुरु नानक साहब जी दी बख्शिश शब्द दी ते दर्शन दी वो एक मुसलमान औरत नू मिली है। ਉਸ ਦਾ ਨਾਮ ਹੈ ਦੌਲਤਾਂ ਦਾਈ। ਕਵੀ ਸੰਤੋਖ ਸਿੰਘ ਨੇ ਕੋਈ ਸ਼ਬਦ ਲਿਖੇ ਨੇ, ਉਹ ਲਿਖਦੇ ਨੇ ਇਸ ਦਾ ਸੁਭਾਅ ਸੀ ਕਿ ਜਦੋਂ ਕਿਸੇ ਦੇ ਘਰ ਸੰਤਾਨ ਹੁੰਦੀ ਸੀ ਤੇ ਇਹ ਮਹੀਨਾ ਦੋ ਮਹੀਨੇ ਪਹਿਲਾਂ ਹੀ ਚੱਕਰ ਫੇਰੇ ਪਾਉਣ ਲੱਗ ਪੈਂਦੀ ਸੀ। ਸਿਆਣੇ ਬਜ਼ੁਰਗ ਜਾਣਦੇ ਨੇ ਪੁਰਾਤਨ ਸਮੇਂ ਦਾਈਆਂ ਘਰ ਸੰਤਾਨ ਤੋਂ ਪਹਿਲਾਂ ਹੀ ਘੁੱਟਣਾ ਨੱਪਣਾ ਮਲਣ ਆਉਂਦੀਆਂ ਸਨ। ਦੌਲਤਾਂ ਦਾਈ ਰੋਜ਼ ਆਉਂਦੀ ਏ ਤੇ ਅੱਜ ਜਦੋਂ ਹਜ਼ੂਰ ਦੀ ਆਮਦ ਆਗਮਨ ਤੋਂ ਪਹਿਲਾਂ ਆਈ, ਇਹਨੇ ਇੱਕ ਸ਼ਬਦ ਕਿਹਾ ਸੀ ਕਾਲੂ ਕਿ ਦੇਖ ਜੇ ਅੱਲਾਹ ਨੇ ਰੱਬ ਨੇ ਤੈਨੂੰ ਧੀ ਦਿੱਤੀ ਏ, ਭਗਤੀ ਦਾ ਸਰੂਪ ਹੈ, ਸਮਝੋ ਇਸ ਗੱਲ ਨੂੰ। ਇਸ ਵਾਰੀ ਰੱਬ ਪੁੱਤਰ ਦੇ ਇਹ ਉਹਦੇ ਖਿਆਲ ਨੇ, ਕਿਉਂਕਿ ਉਹਦੀ ਆਸ ਹੈ ਇੱਕ ਮੰਗਣ ਦੀ ਤੇ ਮੇਰੀ ਝੋਲੀ ਭਰੀ, ਸਿਆਲ ਦੇ ਦਿਨ ਆ ਰਹੇ ਨੇ, ਤਨ ਢੱਕਣ ਨੂੰ ਬਸਤਰ ਦੇ ਦੇ, ਸਿਆਲ ਦੇ ਦਿਨ ਚ ਮੇਰੇ ਬੱਚਿਆਂ ਲਈ ਦਾਣੇ ਮੁੱਕ ਜਾਂਦੇ ਨੇ, ਕਿਉਂਕਿ ਅਕਸਰ ਚੰਗੇ ਘਰਾਂ ਵਿੱਚ ਵੀ ਪੋਹ ਦੇ ਦਿਨਾਂ ਵਿੱਚ ਦਾਣੇ ਮੁੱਕ ਜਾਂਦੇ ਸਨ। ਤੇਰੇ ਘਰ ਨੂੰ ਭਾਗ ਲੱਗਣਾ, ਮੈਨੂੰ ਖਾਣ ਨੂੰ ਦਾਣੇ ਦੇ ਦੀ, ਪਹਿਨਣ ਨੂੰ ਬਸਤਰ ਦੇ ਦਈ, ਪਾਣ ਨੂੰ ਕੁਛ ਕੱਪੜੇ ਦੇ ਦਈ। ਤੇ ਬਾਬੇ ਕਾਲੂ ਨੇ ਕਿਹਾ ਜ਼ਰੂਰ। ਜਿਸ ਦਿਨ ਹਜ਼ੂਰ ਦੀ ਆਮਦ ਹੋਈ, ਦੌਲਤਾਂ ਦਾਈ ਨੇ ਸਭ ਤੋਂ ਪਹਿਲੇ ਉਹਦੇ ਖੱਤ ਮੇਰੇ ਗੁਰੂ ਨਾਨਕ ਸਾਹਿਬ ਨੂੰ ਸਪਰਸ਼ ਕੀਤੇ। ਇਹਨੂੰ ਕੇਵਲ ਦੁਨੀਆਦਾਰੀ ਸ਼ਬਦ ਨਾ ਸਮਝਿਓ, ਉਸ ਔਰਤ ਦੇ ਖੱਤ ਹਜ਼ੂਰ ਦੇ ਪਵਿੱਤਰ ਸਰੀਰ ਨੂੰ ਸਪਰਸ਼ ਕੀਤੇ। ਤੇ ਕਹਿੰਦੇ ਨੇ ਮਹਾਰਾਜ, ਜਨਮ ਸਾਖੀ ਵਾਲਿਆਂ ਨੇ ਤਾਂ ਅਨੇਕਾਂ ਸ਼ਬਦ ਲਿਖੇ, ਪਰ ਇੱਕ ਗੱਲ ਸਭ ਨੇ ਲਿਖੀ ਕਿ ਹਜ਼ੂਰ ਦੌਲਤਾਂ ਦਾਈ ਨੂੰ ਦੇਖਿਆ ਤੇ ਮੁਸਕਰਾ ਪਏ। ਜਦੋਂ ਮੁਸਕਰਾਏ, ਹਜ਼ੂਰ ਦਾ ਦੇਖਣਾ, ਹਜ਼ੂਰ ਦਾ ਮੁਸਕਰਾਉਣਾ, ਪਤਾ ਨਹੀਂ ਉਸ ਮੁਸਕਰਾਹਟ ਵਿੱਚ ਕਿੱਡੀ ਵੱਡੀ ਕਿਰਪਾ ਸੀ ਕਿ ਜਿਹੜੀ ਹਰ ਘਰ ਵਿੱਚ ਮੰਗਦੀ ਸੀ, ਤਰਲੇ ਕਰਦੀ ਸੀ, ਅੰਨ ਦਿਓ, ਕੱਪੜੇ ਦਿਓ, ਪੈਸਾ ਦਿਓ, ਹਜ਼ੂਰ ਨੇ ਇੱਕ ਮੁਸਕਰਾਹਟ ਦੇ ਨਾਲ ਉਹਦੇ ਅੰਦਰ ਦੀ ਭੁੱਖ ਹੀ ਗਵਾ ਦਿੱਤੀ, ਉਹਦੇ ਅੰਦਰ ਦੀ ਤ੍ਰਿਸ਼ਨਾ ਮਰ ਗਈ। ਜਦੋਂ ਬਾਹਰ ਆਈ, ਬਾਬਾ ਕਾਲੂ ਸਾਹਿਬ ਬਾਹਰ ਖਲੋਤੇ ਸਨ ਅੰਮ੍ਰਿਤ ਵੇਲਾ, ਤੇ ਦੌਲਤਾਂ ਦੀਆਂ ਅੱਖਾਂ ਭਿੱਜੀਆਂ ਸਨ। ਮਨ ਚ ਆਇਆ ਕਿ ਬੱਚਾ ਜਨਮ ਲੈਂਦਾ, ਰੋਣ ਦੀ ਆਵਾਜ਼ ਆਉਂਦੀ ਏ, ਨਾ ਤਾਂ ਬੱਚੇ ਦੀ ਆਵਾਜ਼ ਆਈ ਤੇ ਦੌਲਤਾਂ ਦੀਆਂ ਅੱਖਾਂ ਭਿੱਜੀਆਂ ਪਾਣੀ ਨਾਲ, ਕੀ ਭਾਣਾ ਜਾਂ ਕੀ ਖੇਡ ਵਾਪਰੀ, ਉਹਨਾਂ ਬਾਹਰ ਆਈ ਤੇ ਬਸ ਆਪਣੀ ਪੁਰਾਣੀ ਜੀ ਚੁੰਨੀ ਨਾਲ ਅੱਖਾਂ ਪੂੰਝਦੀ ਕਹਿੰਦੀ ਏ, ਵੇ ਕਾਲੂ, ਬਾਬਾ ਜੀ ਲਈ ਸ਼ਬਦ ਵਰਤੇ, ਬਾਬਾ ਕਾਲੂ ਸਾਹਿਬ ਜੀ ਨੂੰ ਕਿ ਵਧਾਈ ਹੋਵੇ। ਇਹਨੇ ਸ਼ਬਦ ਕਹੇ ਤੇ ਹਜ਼ੂਰ ਦੇ ਪਿਤਾ ਜੀ ਬਾਬਾ ਸਾਹਿਬ ਨੇ ਕੋਲ ਪਲੇਟ ਭਰੀ ਸੀ ਪੈਸਿਆਂ ਦੀ, ਥਾਲੀ ਸ਼ਬਦ ਕਈਆਂ ਵਰਤੇ, ਕਹਿਣ ਲੱਗੇ ਦੌਲਤਾਂ ਆ ਕਰ ਆਪਣੀ ਝੋਲੀ, ਤੇਰੀ ਝੋਲੀ ਚ ਮੈਂ ਦੌਲਤ ਪਾਵਾਂ। ਅੱਗੋ ਸ਼ਬਦ ਕਹਿੰਦੀ ਹੈ, ਰਹਿਣ ਦੇਵੇ ਮੈਂ ਤਿਆ, ਮੈਂ ਤਾਂ ਬਹੁਤ ਰੱਜੀ। ਉਹਨਾਂ ਕਿਹਾ ਸ਼ਾਇਦ ਇਹਦੇ ਮਨ ਚ ਕਹਿ ਵੀ ਪੈਸੇ ਥੋੜੇ ਨੇ। ਕਹਿੰਦੇ ਕਿ ਤੂੰ ਝੋਲੀ ਕਰ, ਅੱਜ ਇੰਨੇ ਲੈ, ਤੈਨੂੰ ਕੱਪੜੇ ਵੀ, ਤੈਨੂੰ ਅਨਾਜ ਵੀ, ਜੋ ਕੁਝ ਕਹੇਗੀ ਤੈਨੂੰ ਮਿਲੇਗਾ, ਤੂੰ ਝੋਲੀ ਕਰ। ਕਹਿਣ ਲੱਗੀ ਸੱਚ ਇਹ ਵੇ ਕਿ ਜਦੋਂ ਅੰਦਰ ਪ੍ਰਵੇਸ਼ ਕੀਤੀ ਸਾਂ, ਇੱਕ ਮੰਗਤੇ ਦਾ ਰੂਪ ਵੇ ਸਾਂ, ਤੇ ਜਦੋਂ ਤੇਰੇ ਪੁੱਤਰ ਦੀ ਪਹਿਲੀ ਝਲਕ ਮਿਲੀ, ਸੱਚ ਇਹ ਵੇ ਤੇਰੇ ਬੱਚੇ ਦੀ ਮੁਸਕਰਾਹਟ ਨੇ ਭੁੱਖ ਗਵਾ ਦਿੱਤੀ, ਅੱਜ ਤੋਂ ਬਾਅਦ ਮੈਂ ਝੋਲੀ ਅੱਡ ਕੇ ਮੰਗਣਾ ਬੰਦ ਕਰ ਦਿੱਤਾ। ਹੁਣ ਉਹ ਸ਼ਬਦ, ਉਹ ਕਿਹੜੀ ਦਾਤ ਸੀ ਕਿ ਮੈਂ ਝੋਲੀ ਅੱਡ ਕੇ ਮੰਗਣਾ ਬੰਦ ਕਰ ਦਿੱਤਾ ਹੈ? ਉਹਨਾਂ ਪੁੱਛਿਆ, ਕਹਿਣ ਲੱਗੇ ਜਦੋਂ ਜਨਮ ਹੋਇਆ, ਆਗਮਨ ਹੋਇਆ, ਕਵੀ ਸੰਤੋਖ ਸਿੰਘ ਨੇ ਇੱਥੇ ਲਿਖਿਆ, ਦੌਲਤਾਂ ਕਹਿੰਦੀ ਪੰਡਿਤ ਹਰਦਿਆਲ ਪੁੱਛਦਾ ਕਿ ਉਹ ਵਿਦਿਆ ਵਿੱਚ ਮਾਹਿਰ ਹੈ, ਕਹਿੰਦਾ ਮੈਨੂੰ ਦੱਸ ਲਕਸ਼ਣ ਕੀ? ਉਹ ਕਹਿੰਦੀ ਹੈ, ਬਹੁ ਸ਼ਿਸ਼ ਜਮ ਜਨਮੇ ਮਮ ਕਰ ਮਾਹੀ, ਮੇਰੇ ਖੱਥਾਂ ਵਿੱਚ ਬੜਿਆਂ ਬੱਚਿਆਂ ਨੇ ਜਨਮ ਲਿਆ, ਮੇਰੇ ਕੇਸ ਚਿੱਟੇ ਹੋ ਗਏ ਨੇ, ਐਸ ਪਿੰਡ ਵਿੱਚ ਅਨੇਕਾਂ ਬੱਚੇ ਬੱਚੀਆਂ ਮੇਰੇ ਖੱਤ ਰਾਹੀਂ ਜੰਮੇ, ਬਹੁ ਸ਼ਿਸ਼ ਜਮ ਜਨਮੇ ਮਮ ਕਰ ਮਾਹੀ, ਅਸ ਵਿਚਾਰ ਕਬ ਦੇਖਿਓ ਨਾਹੀ, ਅਸ ਅਸਚਰਜ ਕਬ ਦੇਖਿਓ ਨਾਹੀ, ਪਰ ਆਹ ਕੌਤਕ ਪਹਿਲੀ ਵਾਰੀ ਵੇਖਿਆ ਕੀ? ਕਹਿਣ ਲੱਗੇ ਦੀਰਗ ਨਰ ਜੋ ਬਿਕਸ ਮਿਲੇ, ਜਿਵੇਂ ਸੋਜਵਾਨ ਬੰਦਾ ਮਿਲਦਾ ਤੇ ਖੱਸਦਾ, ਤਿਉਂ ਇਨਕੀਨੋ ਸ਼ਬਦ ਭਲੇਖ ਹੈ, ਮੈਨੂੰ ਵੇਖ ਕੇ ਮੁਸਕਰਾਏ ਨੇ, ਇਹਨਾਂ ਦੀ ਮੁਸਕਰਾਹਟ ਵਿੱਚ ਸੱਚ ਹੈ ਪੰਡਿਤ ਕਿ ਮੇਰੇ ਅੰਦਰ ਦੀ ਤ੍ਰਿਸ਼ਨਾ ਸਦਾ ਲਈ ਮੁੱਕ ਗਈ ਹੈ, ਕਿਉਂ ਨਹੀਂ ਰੋਏ। ਇੱਥੇ ਵੈਸੇ ਇੱਕ ਵਿਦਵਾਨ ਲਿਖਦਾ, ਹਰ ਬੱਚਾ, ਕਈ ਵਾਰੀ ਮੈਂ ਅਰਜ਼ ਕੀਤੀ ਬਾਣੀ ਦੀ ਰੋਸ਼ਨੀ ਵਿੱਚ, ਜਨਮ ਬੇਟੀ ਜਾਂ ਬੇਟੇ ਦਾ ਹੋਵੇ ਉਹ ਰੋਂਦਾ ਹੈ, ਇਹ ਨੈਚੁਰਲੀ ਕੁਦਰਤੀ ਹੈ। ਬੱਚਾ ਜਨਮ ਵੇਲੇ ਰੋਂਦਾ ਹੈ, ਡਾਕਟਰ, ਵੈਦ, ਦਾਈਆਂ ਇਹ ਸ਼ਬਦ ਕਹਿੰਦੀਆਂ ਨੇ ਬੱਚਾ ਤਾਂ ਰੋਂਦਾ ਕਿਉਂਕਿ ਇਸ ਨੂੰ ਜਨਮ ਦੀ ਪੀੜਾ ਹੈ, ਜਨਮ ਦੀ ਪੀੜਾ ਕਰਕੇ ਰੋਇਆ। ਪਰ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਲਿਖਾਰੀ ਭਾਈ ਸਾਹਿਬ ਕਹਿੰਦੇ ਨੇ ਨਹੀਂ, ਜਨਮ ਦੀ ਪੀੜ ਕਰਕੇ ਨਹੀਂ ਬੱਚਾ ਰੋਂਦਾ, ਦਰਅਸਲ ਉਹਦੇ ਅੰਦਰ ਨੂੰ ਸਮਝੋ। ਉਹ ਕਹਿੰਦੇ ਨੇ ਬੱਚਾ ਰੋ ਰਿਹਾ, ਪਰਿਵਾਰ ਇੱਕ ਦੂਜੇ ਦੇ ਮੂੰਹ ਵਿੱਚ ਮਿੱਠਾ ਪਾ ਰਿਹਾ, ਧੀ ਨੇ ਜਨਮ ਲਿਆ, ਪੁੱਤਰ ਨੇ ਜਨਮ ਲਿਆ। ਕਹਿੰਦੇ ਨੇ ਉਹ ਇਸ ਕਰਕੇ ਨਹੀਂ ਰੋਂਦਾ ਪਿਆ ਵੀ ਜਨਮ ਦੀ ਪੀੜ, ਉਹ ਇਸ ਕਰਕੇ ਰੋਂਦਾ ਵਾਹਿਗੁਰੂ ਮਾਂ ਦੇ ਉਦਰ ਚ ਅੱਗ ਸੀ ਪਰ ਤੂੰ ਸਿਮਰਨ ਦਿੱਤਾ, ਸਿਮਰਨ ਵਿੱਚ ਉਸ ਅੱਗ ਵਿੱਚ ਜਲਿਆ ਨਹੀਂ, ਸੜਿਆ ਨਹੀਂ, ਅੱਜ ਜਨਮ ਹੋ ਗਿਆ। ਸੁਰਤ ਟੁੱਟ ਗਈ ਤੇ ਜਨਮਾਂ ਜਨਮਾਂ ਦੀ ਪੀੜਾ ਗਲ ਪੈ ਗਈ, ਸੁਰਤ ਟੁੱਟਣ ਕਰਕੇ ਰੋਂਦਾ ਹੈ। ਜੇ ਬਾਣੀ ਚ ਦੇਖੋ ਤੇ ਮਹਾਰਾਜ ਜੀ ਦਾ ਬਚਨ ਹੈ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਦੂਜਾ ਪਹਿਰ ਹੈ, ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਸੁਰਤ ਭੁੱਲ ਗਈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਰੋਵੈ ਰਤਨ ਗਵਾਇਕ ਹੈ, ਬੱਚਾ ਇਸ ਕਰਕੇ ਰੋਂਦਾ ਕਿਉਂਕਿ ਸੁਰਤ ਦਾ ਰਤਨ ਗਵਾਚ ਗਿਆ। ਰੋਵੈ ਰਤਨ ਗਵਾਇਕ ਹੈ, ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪਰਵਾਹ। ਬੱਚਾ ਆਪਣਾ ਦੁੱਖ ਰੋ ਰਿਹਾ। ਇੱਥੇ ਇੱਕ ਬੇਨਤੀ ਸਿਰਫ ਸ਼ੁਰੂਆਤ ਸੀ ਇਹ ਕਿ ਦੌਲਤਾਂ ਦਾਈ ਨੂੰ ਝਲਕ ਮਿਲੀ। ਬੇਬੇ ਨਾਨਕੀ ਨੇ 5 ਸਾਲ ਦੀ ਉਮਰ ਉਹਨਾਂ ਦੀ ਵੀਰ ਨੂੰ ਦੇਖਿਆ, ਸੱਚੇਵੇ ਦਰਸ਼ਨ ਕਰਦਿਆਂ ਹੀ ਅੰਦਰ ਵੀਰ ਨੂੰ ਪੀਰ ਮੰਨ ਲਿਆ। ਵਕਤ ਆਇਆ, ਹਰ ਕੋਈ ਝੁਕਿਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਬੰਦੇ ਦੀ ਇੱਕ ਫਿਤਰਤ ਹੈ, ਇਹ ਤਰਲੇ ਜ਼ਰੂਰ ਮਾਰਦਾ ਰੱਬ ਦੇ ਦਰਸ਼ਨ ਹੋਣ, ਭਗਵਾਨ ਦੇ ਦਰਸ਼ਨ ਹੋਣ, ਪਰਮਾਤਮਾ ਦੇ ਦਰਸ਼ਨ ਮਿਲਣ, ਅੱਲਾਹ ਦੀ ਝਲਕ ਕਿਤੇ ਮਿਲ ਜਾਏ। ਪਰ ਇੱਕ ਇਸ ਬੰਦੇ ਦੀ ਕਮਜ਼ੋਰੀ, ਜੇ ਬੰਦੇ ਦਰਦ ਤਕਰੀਬਨ ਸਮੁੱਚੇ, ਇਹ ਤਰਲੇ ਅਰਦਾਸਾਂ ਕਰਦਾ ਮੈਨੂੰ ਮਿਲੇ ਰੱਬ, ਅੱਲਾ, ਖੁਦਾ, ਪਰਮਾਤਮਾ, ਵਾਹਿਗੁਰੂ। ਤੇ ਜਿੱਦਨ ਕਿਤੇ ਉਹ ਸਾਹਮਣੇ ਝਲਕਾਰੇ ਦੇਣ ਲੱਗ ਪੈਂਦਾ, ਇਹ ਮਨ ਇੰਨਾ ਪਖੰਡੀਏ ਉਸ ਝਲਕਾਰੇ ਦੇਣ ਵਾਲੇ ਤੇ ਸ਼ੱਕ ਕਰ ਬੈਠਦਾ ਹੈ, ਕਿਉਂਕਿ ਅੰਦਰ ਦੀ ਖੌਮੇ ਸ਼ੱਕ ਕਰ ਬੈਠਦੀ ਹੈ। ਸ਼ਬਦ ਪੜੇ ਸਨ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਸਭ ਤੇ ਵੱਡੇ ਨੇ ਗੁਰੂ ਨਾਨਕ ਸਾਹਿਬ। ਗੁਰੂ ਅੰਗਦ ਦੇਵ ਜੀ ਨੇ ਕਿਹਾ ਜਿਹਨੂੰ ਸ਼ਬਦ ਬਾਬੇ ਨੇ ਸੁਣਾ ਦਿੱਤਾ ਉਹਨੂੰ ਕਿਸੇ ਗਿਆਨ ਦੀ ਲੋੜ ਨਹੀਂ। ਭਾਈ ਸਾਹਿਬ ਨੇ ਕਿਹਾ, ਸਿੱਧਾਂ ਨੇ ਕਿਹਾ, ਬਾਬਾ ਨਾਨਕ ਤੇਰੀ ਕਮਾਈ ਵੱਡੀ। ਪਰ ਜਦੋਂ ਹਜ਼ੂਰ ਸੱਚ ਬੋਲਦੇ ਨੇ ਤੇ ਉਸ ਵਕਤ ਦੇ ਲੋਕਾਂ ਨੇ ਮੇਰੇ ਗੁਰੂ ਨਾਨਕ ਸਾਹਿਬ ਨੂੰ 3 ਸ਼ਬਦ ਕਹੇ ਨੇ। ਮਾਰੂ ਰਾਗ ਦਾ ਇਹ ਬਚਨ ਹੈ। ਹਜ਼ੂਰ ਨੂੰ ਕਿਸੇ ਨੇ ਕਿਹਾ ਕਿ ਛੱਡੋ ਇਹਦੀ ਗੱਲ ਨਾ ਸੁਣਿਆ ਕਰੋ, ਇਹ ਤਾਂ ਸ਼ਰਾਰਤੀ ਹੈ। ਧਿਆਨ ਦਿਆ, ਜੇ ਅਸੀਂ ਬਾਣੀ ਚੋਂ ਦੇਖਾਂਗੇ ਇਹ ਕਿਉਂ ਕਿਹਾ। ਕਿਸੇ ਕਿਹਾ ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਾਲਾ। ਗੁਰੂ ਗ੍ਰੰਥ ਸਾਹਿਬ ਉਹੀ ਨੇ ਜਿਹਦੇ ਵਿੱਚ ਸਭ ਤੇ ਵੱਡਾ ਸਤਿਗੁਰੂ ਨਾਨਕ ਹੈ, ਜਿਸ ਵਿੱਚ ਸੁਣਿਆ ਪੇਖਿਆ ਤੇ ਛੁੱਟ ਗਏ ਉਹ ਸਿਫਤਾਂ ਕੀਤੀਆਂ। ਉਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬੇ ਦਾ ਸ਼ਬਦ ਕਹਿ ਤੇ ਖੁਦ ਉਹਨਾਂ ਦਾ ਆਪਣਾ, ਕਹਿੰਦੇ ਨੇ ਮੈਨੂੰ ਵੇਖਣ ਵਾਲੇ ਕਈ ਕਹਿੰਦੇ ਸਨ ਇਹ ਤਾਂ ਭੂਤ ਹੈ, ਸ਼ਰਾਰਤੀ ਹੈ। ਇਹਦੇ ਅਰਥ ਇਹ ਵਿਦਵਾਨਾਂ ਨੇ ਕੀਤੇ। ਮਹਾਰਾਜ ਕਹਿੰਦੇ ਨੇ ਕੋਈ ਆਖ ਹੈ ਭੂਤਨਾ ਕੋ ਕਹੇ ਬੇਤਾਲਾ, ਕੋਈ ਕਹਿੰਦਾ ਜ਼ਿੰਦਗੀ ਤੇ ਤਾਲ ਤੋਂ ਖੁੰਝਿਆ ਹੈ, ਇਹਨੂੰ ਸਮਝ ਕੋਈ ਨਹੀਂ, ਜਣੇ ਖਣੇ ਨਾਲੇ ਟਕਰਾ ਲੈਂਦਾ। ਤੇ ਕਈ ਕਹਿੰਦੇ ਸਨ ਛੱਡੋ ਪਲਾ, ਇੱਕ ਆਮ ਸਧਾਰਨ ਬੰਦਾ, ਤੁਸੀਂ ਇਹਦੇ ਪਿੱਛੇ ਕਿਉਂ ਲੱਗ ਪਏ ਹੋ, ਛੱਡੋ ਇਹਦੀ ਗੱਲ ਕੀ ਸੁਣਨੀ। ਕੋਈ ਆਖ ਹੈ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖ ਹੈ ਆਦਮੀ ਨਾਨਕ ਵਿਚਾਰਾ। ਬਾਬਾ ਜੀ ਕਹਿੰਦੇ ਨੇ ਕਿਨੂੰ ਦੱਸਾਂ ਕਿ ਮੈਂ ਕੌਣ ਖਾਂ। ਕਹਿਣ ਲੱਗੇ ਭਇਆ ਦੀਵਾਨਾ ਸ਼ਾਹ ਕਾ ਨਾਨਕ, ਬਹੁਰਾਨਾ ਖੋ ਹਰ ਬਿਨ ਔਰ ਨਾ ਜਾਨਾ। ਹੁਣ 4 ਗੱਲਾਂ ਨੇ, ਜਿੰਨਾ ਮਰਜ਼ੀ ਇਹਦੇ ਤੇ ਅਰਥ ਕਥਾ ਕਰੀ ਜਾਓ। ਭੂਤ ਕਿੰਨਾ ਨੇ ਕਿਹਾ, ਬੇਤਾਲ ਕਿੰਨਾ ਨੇ ਕਿਹਾ, आम आदमी किन्ना ने किया, जे शब्द कहने ते बाबा जी ने रसना तो किया, हजूर ने क्या मेनू भूत क्या गया, मेनू बेताल क्या गया, लोका ने मेनू आम बंदा क्या, पर किसे नू मेरे सीने दे दर्द प्यार दा की पता सी कि नानक ता रब दे नाम विच दीवाना होया। इत्थे डॉक्टर तारण सिंह होना ने बड़ी सोहनी गल कही है, कह लगे जिन्हां लोकां दे पखंड नू धर्म दे चिन्ह पा के जेड़े पखंड करदे सन, जदों गुरु नानक ने सच दा होका दे के पखंडियां दे पाज उगाड़े ते उन्हां लोकां दी शब्दां दी कोई पेश ना गई, उन्हां दी जबान तो इक्को शब्द निकलिया, छड्डो ये तां शरारती है, जिथे जांदा कोई नवीं गल ही कर देंदा है। भूत शब्द वरत्या, खिमा करियो, ये शब्द हजूर लई मैं जबान कंबदी है, कहिंदिया क्यों क्या, आओ असी थोड़ा बाणी चो देखी। मैं बेनती करा किसे दे धर्म ते कटाक्ष नहीं, ते धर्म दे पेख थले कोई भी परपंच करे, वह हिंदू होवे, वह मुसलमान होवे, वह सिख होवे, वह ईसाई होवे, वह मुसाई होवे, वह बोधी होवे, वह जैनी होवे, वह पारसी होवे, जिहड़ा धर्म दे चिन्ह पा के लोकां दे सामने पखंडी बनदा है, उहनूं तां कोई भी धर्म दा पैरोकार जां आगू स्वीकार नहीं करदा। कौन सन जिन्हां ने कहा इह तां देखो जी भूत दी तरह है। हजूर ने सब तो पहला जो भी मिलिया ये ठीक उन्हां दी जिंदगी पलट दित्ती। सच्चे पातशाह 5 साल की उम्र च पांधे गोपाल कोल जांदे ने, पढ़न वाले लोगों नूं संबोधन करदे ने, उम्र 5 साल दी ते 2-3 दिन पढ़दे ने, ते पांधा अखीर जिद्दन फट्टी लिखाण दी गल चलदी है ते हजूर कहिंदे ने पांधा जी अज नहीं ये फट्टी लिखनी, क्यों बाणी चो असी देखांगे। कहन लगे नानक क्यों, तू तां 3 दिन जो तेनू सिखाया तुसी सानू सुनाई गए। कहन लगे पांधा जी पट्टी लिखा के की करोगे, शब्द फट्टी असी कह लिए बाणी च पट्टी लिखी आया है। कहन लगे नानक तेनू लेखा जोखा करना सिखांगा। पांधा जी फिर की होएगा, कहन लगे तुसी विद्वान बनोगे, हिसाबी किताबी बनोगे, फिर जिवें तुहाडे पिता जी कारदार ने तुसी उच्चे रुतबे ते पहुंच जाओगे। पंडित जी पांधा जी फिर, कहन लगे रुतबे ते पैज पहुंच के धन माल पदार्थ ते इज्जत मिलेगी, सतगुरु दे 5 साल की उम्र ते चेहरे ते एक नूर आया, एक रब्बी जलाल झलकिया। कहन लगे पांधा जी ए पट्टी नहीं लिखनी, लिखांगा जरूर, पट्टी दे अर्थ बदल दिते, जनेऊ दे अर्थ बदल दिते, गुरमुखो नमाज दे अर्थ बदल दिते, खंडन नहीं कीता, अर्थ बदलन दा मतलब गहराई विच लै गए। कहन लगे फट्टी लिखाओ, पर आ लिखा के भी जे दुनिया दे धंधे गल विच पैणे ने ते पांधा जी ओ पट्टी लिखा दिओ जिहड़े लिखण दे नाल रब दे घर विच भी लेखा मुक जाए, बाहर दे लेखे तां सिख लै, उस घर दे लेखे किवें मुकणगे, कि एक दिन मौत तो बाद लेखा नहीं देना। हजूर बोलते पे ने पांधा जी खामोश, ते मैं कहना किन्ना ईमानदार होवेगा पांधा, उन्हें सुन तो बाद क्या कहन लगा नानक सच एवे मैनू आई पट्टी आउंदी जो तेनू दसीए, जेड़े लेखे वाली पट्टी की गल करने तू कृपा कर मैनू फट्टी लिखण की जाच दस दे। पांध्या दा पांधा है मेरा बाबा, वैदां दा वैद है बाबा, शाहां दा शाह है बाबा, जोगियां दा जोगी है बाबा, शहनशाह दा शहनशाह है मेरा बाबा। कहन लगे मैनू लिखनी सिखा दे, आ लै पकड़ फट्टी। हजूर ने इक्को गल कही, कहन लगे पांधा जी जेड़ी फट्टी असी लिखनी है वो बाहर दे लकड़ दियां नहीं, बाहर दे कागज नहीं, गुरु ग्रंथ साहिब चो शब्द कह श्री राग दा। कहन लगे ओ मत नू बनाओ कागज, चित नू बनाओ लिखारी राइटर, भावना दी बनाओ कलम, कोले पी के शाही तैयार कर दें सन पहला, जेड़ा आ मोह चंबड़िया शरीर दा, मोह नू साड़ के शाही बनाओ, भावना दी कलम बनाओ, चित नू लिखारी बनाओ, मत नू कागज बनाओ, ते लिखन लग्या कदी अपनी मर्जी नाल नहीं लिखना, गुरु नू पुछो मत उत्ते की लिखी। पांधा कहिंदा है किन्नू पुछा गुरु नू, हाथ जोड़ के कहिंदा तू मेरा मुरशद, मैं चेला मैं दसो की लिखा। महाराज जी का शब्द है कि जाल मोह, जाल दर ते साड़ दे मोह नू, ये सड़दा नहीं जे। देखो केवल अखर नहीं, प्रैक्टिकल बाणी नू देखिए ना आपां जी के, क्योंकि अखर तो हैं केवल समझन लई इशारे ने, ते जे बंदा चले गए नहीं मील पत्थर रोज पढ़ के आ जाए ते एक दिन भी चार कदम ना चले कि मील पत्थर नू पढ़ के मंजिल मिल जाएगी। चलना तो पड़ेगा, शरीर का मोह नहीं सड़दा। आम रुख का फल भी जो पकद वह माली दे तोड़न तो पहला खुद ही टाणी नू छड़न नू तैयार हो जाता है, पर इत्थे तां शरीर दे केस चिट्टे हो गए, ये फल पकदा पिया पर बदकिस्मती है मौत धक्के नाल तोड़ के ले जांदी है। बंदा जमीन ते पिया मंजे ते पिया भी कहिंदा चार दिन बच्चिया चोर कढ लवां, मोह नहीं सड़दा, सगो प्रबल हुंदा है, इहदियां तंदा होर खिचदियां ने। महाराज जी ने कहा पांडा जी मोह साड़ो, जाल मोह कस मस कर कसदर ते पी दे मसदर ते शाही, जाल मोह कस मस कर मत कागद कर सार, पाओ कलम कर चित लिखारी, प्रेम दी कलम चित दा लिखारी बना, गुर पुछ लिख विचार की लिखा, लिख नाम मत उत्ते वाहगुरु दा नाम लिखो, सब कुछ लिख लिया अंदर नाम केड़ी थां ते लिखांगे। जदों गुरु नानक साहब दे बचन पढ़ने ना ते मन च आउंदा पता नहीं किन्ना कुछ ज्ञान भरिया गया, बहुत कुछ सुनिया बहुत कुछ लिखिया, पर अंदर दी लिखाई लिख नाम सलाह लिख, लिख अंत ना पारा वार बाबा, ए लेखा लिख जान आ फटिया लिख, जिथे लेखा मंगी है जदों नाम लिखिया होवेगा मत ते, जिथे रब दी दरगाह च लेखे पुछे जाणगे तिथे कर्म होवे सच्चा निशान, तिथे होवे कर्म सच्चा निशान, उथे तेरे कोल नाम दी निशानी होएगी, ते जिन्ना दी मत ते गुरु दा नाम होवेगा उन्हां दे लेखे कदी नहीं होणगे, ये निशानी है। उंज हजूर ने आसा राग च पट्टी लिखी, उस दियां रहाओ दियां तुकां खास करके मैं कहना अज दे विद्वान लई ने, मन काहे भुले मूड मना, ओ मूर्खा मना, महाराज अपने आप नूं कह रहे ने समझांदे तां सानू ने, मन काहे भुले मूड मना, जब लेखा देवे बीरा तो पढ़िया बीरा दर ते, ओ भरावा बहुत कुछ पढ़ ली, जिदन रब दी दरगाह च लेखा दे गए फिर तेनू कहांगे विद्वान, पढ़िया तो पढ़िया दर ते तां विद्वान। मन काहे भुले मूड मना, जब लेखा देवे बीरा तो पढ़िया, ते महाराज जी ने पट्टी ऊड़े तो नहीं शुरू की, कहिंदे ने सस्सा सोए सृष्टि जिन साजी, सबना साहिब एक भया, शिव तरह चित जिनका लागा आया तिनका सफल पया, ईवड़ी आद पुरख है दाता आपै सच्चा सोई, इना अखरा में जो गुरमुख बुझे तिसर लेख ना खोई। ए बाबा जी ने पट्टी च लिखा, ददै दोष ना देऊ किसै, दोष कर्मा अपने जो मैं किया सो मैं पाया, दोष ना दीजे अवर जना। बाबा जी ने लिखे नन्ना ना भोग नित भुग, हुण आ जो लोगों नू कहणगे उन्हें यही कहना है ना, देखो जी ये पुठियां गल्लां कर दे, हमेशा जदों सच बोलिया गया वक्ती पंडित वक्ती ज्ञानी वक्ती धार्मिक लोग पेख करने वाले हमेशा सच की आवाज वाले पुठी अकल वाले कहते रहे, किसी ने कुराइया क्या, किसी बेताला क्या, किसी ने भटकिया क्या। महाराज कहते ने परमात्मा दे दिते भोग रोज भोगने, नन्ने ना ना दर्थ ना वाचक नहीं, नन्ने नू कन्ना हा ना पति, परमात्मा पति दे दिते कपड़े पाने घर बैठे इन्ने पदार्थ तू भोगने, ना डीठा ना संभलिया, ना देन वाले नू चेते कीता ना दर्शन कीता, गल्लां करी जाना गली खो सुहागण पैने, कंत न कब हूं मैं मिलिया, गल्लां नाल तू सुहागण खें पर कंत तेनू मिलिया नहीं। बेनती ये वे कि जिन्हां नू हजूर ने सच दी गल कही उन्हां लोकां दी जदों दाल रोटी फुलका जिहड़ा चलदा सी पखंड नाल, उन्हां ने अपने श्रद्धालुआं नू कहा ना बिल्कुल ना जेड़े जायो वह तां भूत ना है। आओ थोड़े जे बाणी चो सी गुरु नानक साहब दी भाई साहब आसा की वार कीर्तन कर दे। देखो वार नू सुनना ते जे अर्थां दी डिंगाई च जाओगे ना, मेरा ख्याल है आसा की वार ਜੇ ਅਰਥ ਕੀਤੇ ਜਾਣ ਤੇ 75% ਸਿੱਖ ਆਸਾ ਕੀ ਵਾਰ ਤੋਂ ਵਿਪਰੀਤ ਚੱਲਦੇ ਪੈਣ। 75 ਨੇ 90 ਹੀ ਕਹਿ ਲਈਏ ਭਾਵੇਂ। ਆਸਾ ਕੀ ਵਾਰ ਵਿੱਚ ਕਿੰਨਾ ਲੋਕਾਂ ਨੇ ਭੂਤ ਨੇ ਕਿਹਾ, ਜੇ ਹਜ਼ੂਰ ਦੇਖਦੇ ਨੇ ਕਿ ਇੱਕ ਬੰਦਾ ਗਰੀਬਾਂ ਦਾ ਹੱਕ ਖੋਹ ਕੇ ਖਾਂਦਾ ਤੇ ਉਜੂ ਸਾਜ ਕੇ ਨਮਾਜ਼ ਪਿਆ ਪੜ੍ਹਦਾ ਹਾਕਮ, ਖੱਤਰੀ ਕਹਿੰਦਾ ਇਹ ਮਲੇਸ਼ ਕਹਿ, ਹਿੰਦੂ ਕਹਿ ਰਿਹਾ ਮਲੇਸ਼ ਕਹਿ, ਦੇਖੋ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਜਿਹਨੂੰ ਮਲੇਸ਼ ਕਹਿੰਦਾ ਉਹਦੇ ਘਰ ਵਿੱਚ ਜਾ ਕੇ ਕੁੱਠਾ ਮਾਸ ਵੀ ਖਾਂਦਾ ਤੇ ਆਪਣੇ ਘਰ ਵਿੱਚ ਆ ਕੇ ਚੁਲੀਆਂ ਕਰਕੇ ਚੌਂਕੇ ਤੇ ਲਕੀਰਾਂ ਕੱਢਦਾ। ਮਹਾਰਾਜ ਕਹਿੰਦੇ ਨੇ ਕਾਹਦਾ ਪਖੰਡ ਕਰਨਾ, ਗੁਲਾਮੀ ਕਰਕੇ ਉਹਦੇ ਘਰ ਵਿੱਚ ਤੂੰ ਮੁਸਲਮਾਨੀ ਸ਼ਰ੍ਹਾਂ ਦਾ ਮਾਸ ਵੀ ਖਾਂਦਾ, ਆਪਣੇ ਘਰ ਚੁਲੀਆਂ ਕਰਨਾ, ਨਾ ਪਖੰਡ ਕਰ, ਦੋ ਤਰ੍ਹਾਂ ਦੀ ਜ਼ਿੰਦਗੀ ਨਾ ਜੀ, ਇਹਦੇ ਨਾਲ ਤੇਰਾ ਲੋਕ ਪਰਲੋਕ ਗਵਾਚ ਗਿਆ। ਹੁਣ ਜਿਹਨੂੰ ਇਹ ਸੱਚ ਕਹਿਣਾ ਉਹ ਬਾਬੇ ਨੂੰ ਮੱਥਾ ਥੋੜਾ ਟੇਕੂਗਾ। ਸਾਹਿਬ ਨੇ ਕਿਹਾ ਮਾਣਸ ਖਾਣੇ ਕਰੇ ਨਿਵਾਜ, ਪੜਿਓ ਕਿਤੇ ਬਰੀਕੀ ਚ ਜਾਇਓ, ਮਨੁੱਖਾਂ ਦਾ ਮਾਸ ਖਾਣ ਵਾਲੇ ਇਹਦਾ ਅਰਥ ਹੈ ਹੱਕ ਖਾਣ ਵਾਲੇ। ਮਾਣਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ, ਤਿੰਨ ਗੱਲ ਤਾਗ ਬ੍ਰਾਹਮਣ ਜੀ, 13 ਧਾਗਾ ਪਾਇਆ ਹੱਥ ਛੁਰੀ ਪਕੜੀ, ਤੇ ਛੁਰੀ ਦਾ ਅਰਥ ਲੋਹੇ ਦੀ ਛੁਰੀ ਨਹੀਂ, ਗਿਆਨ ਵੀ ਛੁਰੀ ਹੈ। ਛੁਰੀ ਨਾਲ ਤਾਂ ਦਾਨ ਲੈਂਦੇ ਨੇ। ਮਾਣਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ, ਤਿੰਨ ਗੱਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ। ਉਸ ਖੱਤਰੀ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ ਪੂਜਾ ਕਰ ਲਈ, ਉਹਨਾਂ ਪਿਆਵੇ ਉਹੀ ਸਾਧ, ਕੂੜੀ ਰਾਸ, ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਦੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਖੋਵੇ ਪਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ। ਧਾਨ ਖਾਂਦਾ ਮਲੇਸ਼ਾਂ ਦਾ ਤੇ ਪੂਜਦਾ ਪੁਰਾਣ ਹੈ। ਮਲੇਸ਼ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਕੀ ਇਹ ਲੋਕ ਕਹਿਣਗੇ ਨੀ ਕਿ ਭੂਤਨਿਆਂ ਵਾਲੀ ਗੱਲ? ਮਹਾਰਾਜ ਕਹਿੰਦੇ ਨੇ ਇੱਕ ਪਾਸੇ ਤੂੰ ਹਕੂਮਤ ਦੀ ਸ਼ਰ੍ਹਾਂ ਨੂੰ ਮੰਨ ਰਿਹਾ ਹੈ, ਕੁੱਠਾ ਖਾ ਕੇ ਆਏ ਤੇ ਆਪਣੇ ਚੌਂਕੇ ਤੇ ਆਉਣਾ, ਖਬਰਦਾਰ ਮੇਰੇ ਚੌਂਕੇ ਤੇ ਨਾ ਕੋਈ ਚੜਿਓ ਭੇਟ ਨਾ ਜਾਏ। ਮਹਾਰਾਜ ਕਹਿੰਦੇ ਨੇ ਜਿਹੜੇ ਮਹੱਲ ਵਿੱਚ ਕੁੱਠਾ ਖਾ ਕੇ ਆਏ, ਕਿਉਂ ਝੂਠ ਬੋਲੀ ਜਾ ਰਹੇ? ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਹੁਣ ਦੇਖੋ ਇਹ ਭੂਤਨਾ ਨੀ ਕਹਿਣਗੇ ਭਲਾ? ਲੋਕ ਮੱਥਾ ਟੇਕ ਰਿਹਾ, ਪੁਜਾਰੀ ਸ਼ਰਧਾਲੂ ਪ੍ਰੋਹਤ ਨੂੰ ਮੱਥਾ ਟੇਕ ਰਿਹਾ ਤੇ ਬਾਬਾ ਕਹਿੰਦਾ ਉਹ ਜਿਹੜਾ ਚੌਂਕੇ ਤੇ ਬੈਠਾ ਪਖੰਡੀ ਕੂੜਿਆਰ ਹੈ। ਦੇਖੋ ਇਹ ਲੋਕਾਂ ਨੇ ਫਿਰ ਭੂਤਨਾ ਕਿਹਾ। ਮਹਾਰਾਜ ਕਹਿੰਦੇ ਨੇ ਕਿ ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ, ਤਨ ਫਿੱਟੇ ਫੇੜ ਕਰੇਣ, ਮਨ ਜੂਠੇ ਚੁਲੀ ਭਰੇਣ। ਕਹਿੰਦੇ ਨੇ ਮੂੰਹ ਤੋਂ ਚੁਲੀਆਂ ਕਰਦੇ ਨੇ, ਅੰਦਰੋਂ ਝੂਠ ਲਈ ਬੈਠੇ ਨੇ। ਜਿਨ੍ਹਾਂ ਨੂੰ ਇਹ ਸੱਚ ਕਿਹਾ ਉਹਨਾਂ ਨੇ ਇੱਕੋ ਗੱਲ ਕਹੀ, ਨਾ ਇਹਦੀ ਗੱਲ ਨਾ ਸੁਣਿਓ, ਇਹ ਤੇ ਭੂਤ ਹੈ, ਕਿਉਂਕਿ ਉਹ ਪਖੰਡ ਕਰ ਰਹੇ ਨੇ। ਇੱਕ ਬਚਨ ਹੋਰ ਲੈ ਲਈਏ ਅਸੀਂ, ਦੇਖੋ ਅੱਜ ਦੇ ਪਰਿਪੇਖ 'ਚ ਦੇਖੀਏ। ਮੈਂ ਸਵੀਕਾਰ ਕਰਨਾ ਸਟੇਜ ਤੇ ਬੈਠਾ ਕਿ ਸਤਿਗੁਰੂ ਅਸੀਂ ਕਥਾ ਕਰਨੇ ਆ, ਪਰ ਜੋ ਤੁਸੀਂ ਸ਼ਬਦਾਂ 'ਚ ਗਿਆ ਸਾਡੇ ਨਿੱਜੀ ਜੀਵਨ ਉਹੋ ਜਿਹਾ ਲਿਖੀ, ਬੇਨਤੀ ਸਮਝਿਓ। ਉਹ 3-4 ਇਕੱਠੇ ਆਸਾ ਕੀ ਵਾਰ ਵਿੱਚ ਵੀ ਲੈ ਲਈਏ। ਲੱਭ ਪਾਪ ਦੋਇ ਰਾਜਾ ਮਹਿਤਾ, ਲਾਲਚ ਤੇ ਪਾਪ। ਲੱਭ ਦਾ ਅਰਥ ਵੈਸੇ ਲਾਲਚ ਦੀ ਥਾਂ ਜੀਭ ਦੇ ਚਸ਼ਕੇ ਜ਼ਿਆਦਾ ਕੀਤਾ ਹੈ, ਜੀਭ ਦਾ ਚਸ਼ਕਾ ਤੇ ਪਾਪ। ਲੱਭ ਪਾਪ ਦੋਇ ਰਾਜਾ ਮਹਿਤਾ, ਕਹਿਣ ਲੱਗੇ ਇਸ ਦੇ ਨਾਲ ਕੂੜ ਜਿਹੜਾ ਉਹ ਸਰਦਾਰ ਹੈ। ਕਾਮ ਨੂੰ ਪੁੱਛਿਆ ਜਾਂਦਾ ਸਲਾਹਾਂ ਕਿ ਦੱਸ ਕੀ ਕੰਮ ਕਰੀਏ। ਮਹਾਰਾਜ ਕਹਿੰਦੇ ਫਿਰ ਇੱਥੇ ਦੇਖੋ ਜਿਹੜੇ ਗਿਆਨੀ ਨੇ ਨਾ ਉਹ ਨੱਚਦੇ ਪਏ ਨੇ, ਗਿਆਨੀਆਂ ਲਈ ਸ਼ਬਦ ਨੱਚਦੇ ਵਰਤੇ ਆ। ਲੱਭ ਪਾਪ ਦੋ ਰਾਜਾ ਮਹਿਤਾ, ਕੂੜ ਹੋਵਾ ਸ਼ਿਕਦਾਰ, ਕਾਮ ਨੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਜਿੱਥੇ ਕਾਮ ਸਲਾਹਕਾਰ ਹੋਵੇਗਾ ਉੱਥੇ ਕਦੀ ਟਿਕਾ ਨਹੀਂ ਆ ਸਕਦਾ। ਕਾਮ ਨੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ, ਗਿਆਨੀ ਨੱਚੈ। ਗਿਆਨੀ ਨੱਚਦਾ ਪਿਆ ਹੈ, ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ। ਹੁਣ ਇੱਥੇ ਦੇਖਿਓ ਗਿਆਨੀ ਨੱਚਣ ਦਾ ਅਰਥ ਕੀ ਹੈ? ਉਹਦੇ ਕੋਲ ਗਿਆਨ ਹੈ, ਉਹ ਹਰ ਉਹ ਪੈਂਤੜਾ ਬਦਲਦਾ ਹੈ ਜਿਹਦੇ ਨਾਲ ਲੋਕ ਖੁਸ਼ ਹੋਣ। ਮਹਾਰਾਜ ਕਹਿੰਦੇ ਨੇ ਸਾਜ ਵੱਜਦਾ ਪਿਆ, ਜਿਹੜਾ ਗਿਆਨ ਵਿਆਨ ਕਹਾਂਦਾ ਉਹ ਕਿਸੇ ਦੀ ਸੁਰ ਦੱਬਿਆ ਨੱਚਦਾ ਖੁਦ ਪਿਆ ਹੈ, ਗਿਆਨੀ ਨੱਚੇ। ਹੁਣ ਇਹ ਕੁਝ ਹੀ ਹੁੰਦਾ, ਖਿਮਾ ਕਰਿਓ, ਪਿੱਛੋਂ ਸੁਰ ਜੱਬੀ ਜਾਂਦੀ ਏ, ਗਿਆਨੀ ਮੈਕ ਤੇ ਬੋਲਣ ਲੱਗ ਪੈਂਦਾ ਹੈ। ਕੀ ਇਹ ਆਸਾਂ ਕੀ ਵਾਰ ਦਾ ਬਚਨ ਸੱਤ ਨਹੀਂ? ਬਾਬੇ ਫਰੀਦ ਨੇ ਤਾਂ ਕਿਹਾ ਸੀ, ਫਰੀਦ ਦੁਨੀਆਂ ਸਾਰੀ ਵਾਜਾਂ ਹੈ, ਹਾਰਮੋਨੀਅਮ ਹੈ, ਇਹ ਸਤਾਰ ਹੈ, ਇਹ ਰਬਾਬ ਹੈ, ਜਦੋਂ ਕੋਈ ਤਾਰ ਛੇੜਦਾ ਉਹ ਕੁਝ ਵੱਜਣ ਲੱਗ ਪੈਂਦੀ ਏ। ਜਿਹਦੇ ਸਿਰ ਤੇ ਰੱਬ ਖਲੋਤਾ ਹੋਵੇ, ਗਿਆਨਵਾਨ ਹੋਵੇ, ਜਿਹੜਾ ਰੱਬ ਦਾ ਬੁਲਾਇਆ ਬੋਲਦਾ, ਕਿਸੇ ਦਾ ਵਜਾਇਆ ਵੱਜਦਾ ਨਹੀਂ। ਫਰੀਦਾ ਦੁਨੀ ਵਜਾਈ ਵੱਜਦੀ, ਦੁਨੀਆਂ ਤਾਂ ਵਾਜਾ ਹੈ, ਤੂੰ ਵੀ ਵੱਜੇ ਨਾਲ, ਤੂੰ ਵੀ ਇਹਨਾਂ ਦੀ ਤਰ੍ਹਾਂ ਵੱਜੀ ਜਾ ਰਹੇ। ਸੋਈ ਜੀਓ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰ, ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ। ਸ਼ਿੰਗਾਰ ਕਈ ਤਰ੍ਹਾਂ ਦੇ ਰੂਪ ਬਣਾਉਂਦੇ ਨੇ, ਕਈ ਤਰ੍ਹਾਂ ਦੇ ਬਾਹਰ ਦੇ ਸ਼ਿੰਗਾਰ ਕਰਦੇ ਨੇ। ਉੱਚਾ ਕੂਕੈ ਵਾਧਾ ਗਾਵੇ, ਢਾਡੀ ਆ ਗਏ। ਉੱਚਾ ਕੂਕੈ ਉੱਚੀ ਉੱਚੀ ਕੂਕਦੇ ਪਏ ਨੇ, ਵਾਧਾ ਦਾ ਅਰਥ ਇੱਥੇ ਵਾਦ ਵਿਵਾਦ ਨਹੀਂ, ਵਾਰਾਂ, ਯੋਧਿਆਂ ਦੀਆਂ ਵਾਰਾਂ ਸੁਣਾਉਂਦੇ ਨੇ, ਲੜਾਈ ਦੀਆਂ ਗੱਲਾਂ ਸੁਣਾਉਂਦੇ ਨੇ, ਜੰਗ ਸੁਣਾਉਂਦੇ ਨੇ। ਉੱਚਾ ਕੂਕੈ ਵਾਧਾ ਗਾਵੇ, ਯੋਧਾ ਕਾ ਵਿਚਾਰ ਮੂਰਖ ਪੰਡਿਤ। ਹੁਣ ਇਹ ਸਾਰੇ ਬਾਬਾ ਜੀ ਨੂੰ ਸੰਤ ਕਿਵੇਂ ਮੰਨਣਗੇ? ਪੰਡਿਤ ਨੂੰ ਕਹਿ ਦਿੱਤਾ, ਗਿਆਨੀ ਨੂੰ ਕਹਿ ਦਿੱਤਾ, ਢਾਡੀ ਨੂੰ ਕਹਿ ਦਿੱਤਾ, ਗਾਉਣ ਵਾਲੇ ਨੂੰ ਕਹਿ ਦਿੱਤਾ। ਇਹਨਾਂ ਦੀ ਆਪਣੀ ਪੂਜਾ ਪ੍ਰਤਿਸ਼ਠਾ ਸੀ, ਤੇ ਜਿਹਦੀ ਪੂਜਾ ਨੂੰ ਸੱਟ ਵੱਜੇ ਉਹਨਾਂ ਕਿਹਾ ਨਾ ਨਾ, ਇਹਦੀ ਗੱਲ ਸੁਣੀ ਹੋਈ ਤਾਂ ਭੂਤ ਨਾ ਹੈ। ਸਾਹਿਬ ਕਹਿੰਦੇ ਨੇ, ਉੱਚਾ ਕੂਕੈ ਵਾਧਾ ਗਾਵੇ, ਯੋਧਾ ਕਾ ਵਿਚਾਰ ਮੂਰਖ ਪੰਡਿਤ, ਹਿਕਮਤ ਖੁਜਤ। ਆਹ ਦੋ ਸ਼ਬਦ ਨੇ, ਇੱਕ ਧੱਕਾ ਕਰਦਾ, ਦੂਜਾ ਦਲੀਲਾਂ ਨਾਲ ਗੱਲਾਂ ਰੋਜ਼ ਖੰਡਨ ਕਰ ਰਿਹਾ। ਸੰਜੈ ਕਰੇ ਪਿਆਰ, ਜਿੱਥੇ ਚਾਰ ਟਕੇ ਮਿਲਦੇ ਨੇ ਦਲੀਲ ਦੇ ਕੇ ਉਹਦੀ ਗੱਲ ਸਿੱਧ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਨੇ, ਸੰਜੈ ਦਰ ਤੇ ਮਾਇਆ ਇਕੱਠੀ ਕਰਨੀ। ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੇਂ, ਤੇ ਜਿਹੜੇ ਸਮਾਧੀਆਂ ਲਾ ਕੇ ਬੈਠੇ ਨੇ, ਪਰਮਾਰ ਤੋਂ ਪਰਿਵਾਰ ਤੋਂ ਦੂਰ ਨੇ, ਉਹ ਅਸੀਂ ਕਹਿੰਦੇ ਧਰਮ ਕਮਾ ਰਹੇ ਹਾਂ। ਤੇ ਜਿੰਨਾ ਜਪ ਕਰਦੇ ਨੇ, ਗਿਣਤੀ ਕਰਕੇ ਕਹਿੰਦੇ ਨੇ, ਰੱਬਾ ਇੰਨਾ ਜਪ ਕੀਤਾ, ਹੁਣ ਤਾਂ ਅਸੀਂ ਮੁਕਤੀ ਕੇ ਅਧਿਕਾਰੀ ਹਾਂ। ਮਹਾਰਾਜ ਕਹਿੰਦੇ ਨੇ, ਕਾਹਦੇ ਸੌਦੇ? ਧਰਮੀ ਧਰਮ ਕਰੇ ਗਾਵਾਵੇਂ, ਮੰਗੈ ਮੋਖ ਦੁਆਰ, ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ। ਅੱਖ ਹੈ ਬਾਬਾ ਜੀ ਕਹਿੰਦੇ ਨੇ, ਕਿਸੇ ਨੂੰ ਛੇੜ ਕੇ ਦੇਖੋ, ਹਰ ਬੰਦਾ ਕਹਿੰਦਾ ਮੈਂ ਮੁਕੰਮਲ, ਮੈਂ ਪੂਰਾ, ਕੋਈ ਘਾਟਾ ਮੰਨਣ ਨੂੰ ਤਿਆਰ ਨਹੀਂ, ਘੱਟ ਨਾ ਕੋਈ। ਅੱਖ ਹੈ ਪਤ ਪਰਵਾਣਾ ਪਿੱਛੇ ਪਾਈਆ ਤਾਂ ਨਾਨਕ ਤੋਲਿਆ, ਜਾਪੈ ਗੁਰਮੁਖੋ। ਜਿਨ੍ਹਾਂ ਨੂੰ ਇਹ ਸੱਚਾਈ ਕਹੀ ਉਹਨਾਂ ਕਿਹਾ ਨਾ, ਇਹਨੂੰ ਐਵੇਂ ਸੰਤ ਮੰਨਦੇ ਹੋਏ ਤਾਂ ਭੂਤ ਨਾ ਆਖੇ। ਕੱਲਾ ਹਿੰਦੂ ਨਹੀਂ, ਜੇ ਮੁਸਲਮਾਨ ਕੋਲ ਜਾਂਦੇ ਨੇ ਤੇ ਦੇਖੋ, ਕਾਜ਼ੀ, ਪੰਜਾਬ ਦਾ ਸੂਬੇਦਾਰ ਦੌਲਤ ਖਾਂ ਮਸੀਤ ਚ ਖਲੋਤਾ ਹੈ, ਤੇ ਗੁਰੂ ਨਾਨਕ ਸਾਹਿਬ ਮਸਜਿਦ ਚ ਖਲੋਤੇ ਖੱਸਦੇ ਪਏ। ਹੁਣ ਦੇਖੋ, ਉਸ ਵਕਤ ਹਕੂਮਤ ਉਹਨਾਂ ਦੀ, ਤੇ ਉਹਨਾਂ ਦੇ ਧਰਮ ਅਸਥਾਨ ਤੇ ਜਾ ਕੇ ਮੁਸਕਰਾ ਪੈਣਾ, ਤੇ ਉਹ ਨਮਾਜ਼ ਪੜ੍ਹਦੇ ਨੇ, ਬਾਬਾ ਜੀ ਪਿੱਛੇ ਖਲੋਤੇ ਉੱਚੀ ਉੱਚੀ ਖੱਸਣ ਲੱਗ ਪਏ, ਉਹਨਾਂ ਨਮਾਜ਼ ਅਦਾ ਕਰਕੇ ਕਿਹਾ ਨਮਾਜ਼ ਕਜ਼ਾ ਕਰ ਦਿੱਤੀ। ਬਾਬਾ ਜੀ ਨੇ ਕਿਹਾ ਨਾ, ਮੈਂ ਤੇ ਨਹੀਂ ਕੀਤੀ, ਤੁਸਾਂ ਕੀਤੀ। ਕਹਿਣ ਲੱਗੇ, ਤੂੰ ਹੱਸਿਆ, ਅਸੀਂ ਨਮਾਜ਼ ਪੜ੍ਹੀ, ਅਸੀਂ ਝੁਕੇ, ਅਸੀਂ ਸਜਦੇ ਕੀਤੇ, ਅਸੀਂ ਤੋਬਾ ਕੀਤੀ। ਬਾਬਾ ਜੀ ਨੇ ਕਿਹਾ, ਝੂਠ ਬੋਲਦੇ ਹੋ, ਜ਼ਬਾਨ ਬੋਲਦੀ ਰਹੀ, ਸਰੀਰ ਕਸਰਤ ਕਰਦਾ ਰਿਹਾ, ਆਪਣੇ ਮਨਵੇ ਨੂੰ ਪੁੱਛ ਕੇ ਦੇਖੋ ਤੁਹਾਡਾ ਮਨ ਕਿੱਥੇ ਸੀ। ਹੁਣ ਇਹ ਸੱਚ ਕਹਿਣਾ ਤੇ ਕੀ ਉਹ ਕਾਜ਼ੀ ਬਰਦਾਸ਼ਤ ਕਰੂਗਾ? ਉਹ ਬੇਤਾਲਾ ਕਹੇਗਾ? ਉਹਨੂੰ ਪਤਾ, ਉਹਨੇ ਕਹਿਣਾ ਛੱਡੋ, ਇਹ ਸ਼ਦਾਈ ਦੀ ਗੱਲ ਨਾ ਸੁਣਿਓ। ਅੱਜ ਵੀ ਜਦੋਂ ਕੋਈ ਸੱਚ ਬੋਲਦਾ, ਬਹੁ ਗਿਣਤੀ ਜਿਹਦੇ ਪਿੱਛੇ ਹੋਵੇ, ਉਹ ਇਕੱਲੇ ਸੱਚ ਬੋਲਣ ਵਾਲੇ ਨੂੰ ਕਹੇਗਾ ਛੱਡੋ ਪਰਾਂ, ਇਹ ਤਾਂ ਮੂਰਖ ਹੈ, ਮੂਰਖ ਦੀ ਗੱਲ ਕੀ ਸੁਣਨੀ ਹੈ। ਮਹਾਰਾਜ ਜੀ ਨੇ ਕਿਹਾ, ਤੁਹਾਡਾ ਅੰਦਰ ਕਿੱਥੇ? ਹੁਣ ਇਹ ਬੇਨਤੀ ਹੈ, ਇਕੱਲਾ ਪੰਡਿਤ ਨਹੀਂ, ਮੈਂ ਕਹਿੰਦਾ ਆਪਾਂ ਵੀ ਇਹਦੇ ਵਿੱਚ ਸ਼ਾਮਿਲ ਹਾਂ, ਸਿੱਖ ਵੀ ਇਹਦੇ ਵਿੱਚ ਸ਼ਾਮਿਲ ਹੈ। ਉਹਨੇ ਕਿਹਾ ਸੀ ਨਮਾਜ਼ ਪੜ੍ਹੀ? ਮਹਾਰਾਜ ਜੀ ਨੇ ਕਿਹਾ, ਕਾਜ਼ੀ ਝੂਠ ਨਾ ਬੋਲ, ਆਪਣੀ ਸੁਰਤ ਨੂੰ ਪੁੱਛ, ਤੇਰਾ ਸਰੀਰ ਮਸਜਿਦ ਵਿੱਚ ਸੀ ਤੇ ਤੇਰੇ ਅੰਦਰ ਵਾਲੀ ਸੁਰਤ ਤਾਂ ਘੋੜੀ ਦੇ ਵਿਛੇਰੇ ਪਿੱਛੇ ਤੁਰੀ ਫਿਰਦੀ ਸੀ। ਨਵਾਬ ਨੇ ਕਿਹਾ ਵੀ ਕਾਜ਼ੀ ਫਸ ਗਿਆ, ਹੁਣ ਇਹ ਸੀ ਸੱਚ, ਦਰਪਣ ਦੀ ਨਿਆਈ, ਚਿਹਰੇ ਦਿਖਾ ਦਿੱਤੇ, ਨਵਾਬ ਨੇ ਕਿਹਾ ਮੈਂ ਤਾਂ ਸੀ। ਮਹਾਰਾਜੇ ਨੇ ਕਿਹਾ ਇਹ ਤਾਂ ਸੁਲਤਾਨਪੁਰ ਸੀ, ਤੂੰ ਤਾਂ ਕਾਬਲ ਘੋੜੇ ਖਰੀਦਣੇ, ਮੈਂ ਖੱਸਿਆ ਤਾਂ ਸਾਂ। ਯਾ ਅੱਲਾ, ਨਾਮ ਤੇਰਾ ਜੀਵ ਤੋਂ ਲੈਂਦੇ ਨੇ ਤੇ ਮਨ ਕਰਕੇ ਘਰ ਦੇ ਸੌਦੇ ਕਰਦੇ ਪਏ। ਹੁਣ ਇਹ ਲੋਕ ਬਰਦਾਸ਼ਤ ਕਰਨਗੇ ਬਾਬੇ ਨਾਨਕ ਨੂੰ? ਉਹਨਾਂ ਕਿਹਾ ਛੱਡੋ ਜੀ, ਇਹ ਭੂਤ ਖੈ, ਵਿਦਵਾਨ ਪੜ੍ਹਿਆ ਹੁੰਦਾ, ਉਹਦੇ ਗ੍ਰੰਥਾਂ ਦੇ ਗੱਡੇ ਲੱਦੇ ਨੇ, ਪਿੱਛੇ ਚੇਲੇ ਵੀ ਕਿਤਾਬਾਂ ਚੁੱਕੀ ਹੁੰਦੇ ਨੇ। ਤੇ ਬਾਬਾ ਖਲੋ ਕੇ ਕਹਿੰਦਾ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਸ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ। ਕਹਿਣ ਲੱਗੇ ਗੱਡੇ ਚੁੱਕੀ ਬਿਰਨਾ, ਨਾਨਕ ਲੇਖ ਹੈ ਇੱਕ ਗੱਲ, ਖੁਰਖੋਂ ਮੈਂ ਚੱਖਣਾ ਝਾਕ। ਤੁਸੀਂ ਸੋਚੋ ਵੀ ਜਿਹਦੇ ਪੜ੍ਹੇ ਹੋਏ ਗ੍ਰੰਥਾਂ ਦੇ ਗੱਡੇ ਲੱਦੇ ਹੋਣ, ਉਹਨੂੰ ਕਹਿਣਾ ਝੱਖ ਮਾਰਨਾ ਪਿਆ ਕਿ ਉਹ ਬੰਦਾ ਕਹੇਗਾ? ਉਹਨੇ ਕਹਿਣਾ ਛੱਡੋ ਛਦਾਈ, ਇਹਨੂੰ ਕੀ ਪਤਾ ਪੜ੍ਹਾਈ ਦਾ। ਇਹਨਾਂ ਲੋਕਾਂ ਨੇ ਕਿਸੇ ਭੂਤ ਕਿਹਾ, ਕਿਸੇ ਬੇਤਾਲਾ ਕਿਹਾ, ਜੇ ਪੰਡਿਤ ਜਨੇਊ ਪਾਉਣ ਆਉਂਦਾ ਤੇ ਇੱਕੋ ਦਮ ਦੇਖੋ। ਮਹਾਰਾਜ ਨੇ ਇਹ ਨਹੀਂ ਕਿਹਾ ਮੈਂ ਨਹੀਂ ਪਾਉਂਦਾ। ਗੁਰਮੁਖੋ ਬਾਣੀ ਪੜ੍ਹੋ, ਕਿਉਂਕਿ ਅਸੀਂ ਜਦੋਂ ਕਥਾ ਵਿਚਾਰ ਕਰਨੇ ਆ ਨਾ, ਸਾਡੇ ਵਿੱਚ ਦਵੈਸ਼ ਕਰਮ ਕਰਦੀ ਹੈ। ਜਦੋਂ ਕਾਜ਼ੀ ਦੀ ਗੱਲ ਆਉਂਦੀ ਹੈ, ਅਸੀਂ ਲਾ ਲਾ ਕੇ ਐਂ ਪੂਰਾ ਮਸਾਲਾ। ਹਿੰਦੂ ਪੰਡਿਤ ਦੀ ਗੱਲ ਹੋਵੇ, ਲਾ ਕੇ ਮਸਾਲੇ, ਪਰ ਜਿਹੜੀ ਗੁਰੂ ਨੇ ਤੱਤ ਗੱਲ ਕਹੀ ਉਹ ਤਾਂ ਕੀਤੀ ਨਾ। ਕਿ ਬਾਬਾ ਜੀ ਨੇ ਕਿਹਾ ਮੈਂ ਜਨੇਊ ਨਹੀਂ ਪਾਉਂਦਾ? ਕਹਿਣ ਲੱਗੇ ਮੈਂ ਪਾਉਣਾ ਹੈ, ਪਰ ਕੀ ਕਰਾਂ, ਜਿਹੜਾ ਮੈਂ ਪਾਉਣਾ ਚਾਹੁੰਦਾ ਤੂੰ ਖੁਦ ਨਹੀਂ ਪਾਇਆ ਹੋਇਆ। ਕਹਿਣ ਲੱਗੇ ਮੈਂ ਚਮੜੀ ਦੇ ਧਾਗੇ ਨਹੀਂ, ਆਤਮਾ ਦੇ ਧਾਗੇ ਪਾਉਣੇ ਚਾਹੁੰਦਾ। ਤੇ ਗੁਰੂ ਸਾਹਿਬ ਨੇ ਖੁਦ ਕਿਹਾ ਦਇਆ ਕਪਾਹ। ਹੁਣ ਦਇਆ ਕਪਾਹ ਤਾਂ ਪਚਾਕਾਂ ਮਾਰ ਕੇ ਨਿਕਲ ਗਏ। ਦਇਆ ਦੀ ਵਿਆਖਿਆ ਕਰੀਏ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਧਰਮ ਦੀ ਮਾਂ ਹੀ ਦਇਆ ਹੈ। ਜਿੱਥੇ ਧਰਮ ਵਿੱਚ ਦਇਆ ਨਹੀਂ, ਉਹ ਧਰਮ ਕਹਾਣ ਦਾ ਹੱਕ ਨਹੀਂ। ਦਇਆ ਕਪਾਹ। ਤੇ ਜੇ ਮੁਸਲਮਾਨ ਆਉਂਦਾ ਕਹਿਣ ਲੱਗੇ ਕਿਹੜੀ ਮਸਜਿਦ ਵੀ ਜਾਣਾ ਹੈ, ਮੇਰ ਮਸੀਤ ਤਰਸ ਨੂੰ ਮਸੀਤ ਬਣਾ। ਦਇਆ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਂ ਪਰ ਰੱਖਿਆ ਜਿਨਸੂਤ। ਦਇਆ ਕਪਾਹ ਸੰਤੋਖ ਸੂਤ ਜਤ। ਹੁਣ ਇਹਦੇ ਅਰਥ ਕਰਕੇ ਚਲੇ ਜਾਈਏ ਅੱਗੇ। ਇਹ ਤਾਂ ਪ੍ਰੈਕਟੀਕਲ ਆਤਮਾ ਦਾ ਜੰਜੂ ਹੈ, ਇਹ ਕੱਲਾ ਹਿੰਦੂ ਲਈ ਨਹੀਂ, ਪੂਰੇ ਮਾਨਵ ਮਾਤਰ ਲਈ। ਜਿਹਨੇ ਆਤਮਾ ਲਈ ਕੋਈ ਧਰਮ ਕਮਾਉਣਾ ਤੇ ਇਹਨਾਂ ਗੁਣਾਂ ਨੂੰ ਕਮਾਉਣਾ ਪਏਗਾ। ਉਹਦੇ ਅੰਦਰ ਤਰਸ ਹੋਵੇ, ਉਹਦੇ ਅੰਦਰ ਸਬਰ ਹੋਵੇ, ਉਹਦੇ ਅੰਦਰ ਇੰਦਰੀਆਂ ਨੂੰ ਜਿੱਤਣ ਦੀ ਸ਼ਕਤੀ ਜਤ ਹੋਵੇ, ਉਹਦੇ ਕੋਲ ਸੱਤ ਹੋਵੇ। ਮਹਾਰਾਜ ਕਹਿੰਦੇ ਜੇ ਖਈ ਆਲਾ ਮੈਂ ਭਰੀ ਬਰਾਦਰੀ ਚ ਕਹਿੰਦਾ ਮੈਨੂੰ ਪਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ, ਇਹ ਜਨੇਊ ਜੀ ਕਾ ਜੀ ਕਾ। ਖਈ ਤਾਂ ਪਾਂਡੇ ਘੱਤ, ਖਈ ਨਾ ਤੇ ਨਹੀਂ ਕੀਤੀ, ਖਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧੰਨ ਸਮਾਨ ਸਨਾਨਕਾ ਜੋ ਗੱਲ ਚੱਲੇ ਪਾਏ। ਉਹਨੇ ਕਿਹਾ ਹੱਦ ਹੋ ਗਈ, ਬਰਾਦਰੀ ਇਕੱਠੀ ਕੋਈ ਹੈ। ਬਾਬਾ ਕਾਲੂ ਨੇ ਕਿਹਾ ਬੇਟਾ ਦੇਖ ਨਵੀਂ ਗੱਲ ਕਰਨ ਲੱਗਾ। ਕਹਿਣ ਲੱਗੇ ਪਿਤਾ ਜੀ ਚੌਕੜ ਮੁੱਲ ਅਨਾਇਆ, ਇਹ ਚਾਰ ਕੌਡੀਆਂ ਦਾ ਬਾਜ਼ਾਰ ਚੋਂ ਖਰੀਦ ਕੇ ਲਿਆਏ ਨੇ, ਚੌਕੜ ਦਰ ਤੇ ਚਾਰ ਕੌਡੀਆਂ। ਚੌਕੜ ਮੁੱਲ ਅਨਾਇਆ ਬਹਿ ਚੌਕੇ ਪਾਇਆ, ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਉਹ ਮੂਵਾ ਉਹ ਝੜ ਪਿਆ ਵੇ ਤੱਗਾ ਗਿਆ ਜਨੇਊ ਜੀ ਦਾ। ਹੁਣ ਇੱਥੇ ਭਰੀ ਬਰਾਦਰੀ ਵਿੱਚ ਇੱਕ ਸ਼ਬਦ ਕਹਿਣਾ ਇਕੱਠ ਵਿੱਚ, ਤੇ ਦੇਖੋ ਜਿਹਨੂੰ ਇਹ ਸੁਣਿਆ ਉਹ ਇਹੀ ਕਹੇਗਾ ਛੱਡੋ ਇਹ ਤਾਂ ਉਲਟੀ ਗੱਲ ਕਰਦੇ ਨੇ। ਬਾਬਾ ਜੀ ਨੂੰ ਇਹੀ ਕਹੇਗਾ, ਹਜ਼ੂਰ ਨੇ ਕਿਹਾ ਚਮੜੀ ਤੇ ਧਾਗੇ ਨਹੀਂ। ਦੇਖੋ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਸ਼ਬਦ ਦੇ ਕਹਿਣ ਤੋਂ ਸੰਕੋਚ ਨਹੀਂ ਕਰਦਾ, ਕਿਸੇ ਵੀ ਬਾਹਰ ਦੇ ਚਿੰਨ੍ਹ ਨੂੰ ਸਵੀਕ੍ਰਿਤੀ ਨਹੀਂ ਦਿੱਤੀ ਗਈ। ਸੱਚਾਈ ਹੈ, ਚਾਹੇ ਜਨੇਊ ਸੀ, ਚਾਹੇ ਮੁੰਦਰਾ ਨੇ, ਭਸਮ ਹੈ ਭਾਵੇਂ ਸੁੰਨਤ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਚਿੰਨ੍ਹਾਂ ਦੇ ਵਿਰੋਧ। ਜਦੋਂ ਬਾਹਰ ਦੇ ਚਿੰਨ੍ਹ ਰਹਿ ਜਾਣ ਤੇ ਅੰਦਰੋਂ ਧਰਮ ਗਵਾਚ ਜਾਏ, ਉਹ ਤਾਂ ਇਸ ਤਰ੍ਹਾਂ ਜਿਵੇਂ ਮੁਰਦੇ ਉੱਤੇ ਕਿਸੇ ਨੇ ਖੱਪਣ, ਲਾਸ਼ ਉੱਤੇ ਕਿਸੇ ਨੇ, ਮੰਨ ਲਓ ਕਿ ਸੋਹਣੇ ਕੱਪੜੇ ਪਾਏ, ਹੁਣ ਉਹਨਾਂ ਕੱਪੜਿਆਂ ਦਾ ਕੀ ਅਸਰ, ਕਿਉਂਕਿ ਜਿਹਦੇ ਉੱਤੇ ਪਾਏ ਉਹਦੇ ਵਿੱਚ ਤਾਂ ਜਿੰਦੀ ਨਹੀਂ, ਬਾਹਰੋਂ ਚਿੰਨ੍ਹ ਪਾਏ ਨੇ, ਅੰਦਰ ਤਾਂ ਜਿੰਦੀ ਨਹੀਂ। ਮਹਾਰਾਜ ਜੀ ਨੇ ਕਿਹਾ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਏ। ਕੀ ਉਹ ਲੋਕ ਕਹਿਣਗੇ ਸੰਤ? ਉਹਨਾਂ ਕਿਹਾ ਸ਼ਰਾਰਤੀ ਹੈ, ਇਹ ਝੂਠ ਬੋਲਦੇ ਨੇ, ਇਹਨਾਂ ਉਲਟੀ ਗੱਲ ਕਰਨੀ ਹੈ। ਇੱਕ ਸਲੋਕ ਹੋਰ ਕਹਿ ਕੇ ਅੱਗੇ ਆਪਾਂ ਤੁਰਨੇ ਹਾਂ। ਮਹਾਰਾਜ ਜੀ ਨੇ ਜੇ ਧਾਗੇ ਦੀ ਗੱਲ ਕੀਤੀ, ਹਜ਼ੂਰ ਦੀ ਵਿਆਖੀ ਬੜੀ ਨਿਰਾਲੀ ਸੀ। ਕਹਿਣ ਲੱਗੇ ਆ ਅੱਖਾਂ ਰੋਜ਼ ਲੋਕਾਂ ਨੂੰ ਦੇਖਦੀਆਂ ਨੇ, ਪਰਾਇਆ ਤਨ ਤੇ ਪਰਾਇਆ ਤਨ, ਕਹਿੰਦੇ ਨੇ ਇੱਥੇ ਧਾਗਾ ਪਾਇਆ ਹੀ ਅੱਖਾਂ 'ਚ, ਅੱਖਾਂ 'ਤੇ ਧਾਗਾ ਪਾ, ਇੰਦਰੀਆਂ ਤੇਰੀਆਂ ਕਾਬੂ ਵਿੱਚ ਨਹੀਂ, ਇੰਦਰੀਆਂ 'ਤੇ ਧਾਗਾ ਪਾ, ਜ਼ਬਾਨ ਤੇਰੀ ਝੂਠ ਬੋਲਦੀ ਹੈ ਜ਼ਬਾਨ 'ਤੇ ਧਾਗਾ ਪਾ, ਕੰਨ ਤੇਰੇ ਗੰਧਨ ਵੈਣ ਨਿੰਦਿਆ ਸੁਣਦੇ ਨੇ ਇਹਦੇ 'ਤੇ ਧਾਗਾ ਪਾ, ਪੈਰਾਂ ਨਾਲ ਬੁੱਠੇ ਰਸਤੇ 'ਤੇ ਤੁਰਨਾ ਇਹਤੇ ਧਾਗਾ ਪਾ, ਲੋਕਾਂ ਦੇ ਹੱਕ ਖੋ ਕੇ ਖਾਂਦਾ ਕਾਹਦਾ ਤੂੰ ਹਿੰਦੂ, ਆਪਣੇ ਹੱਥਾਂ ਨੂੰ ਧਾਗੇ 'ਚ ਬੰਨ। ਹੁਣ ਇਹ ਗੱਲ ਵਿਦਵਾਨ ਪੰਡਿਤ ਨੂੰ ਕਹਿਣੀ, ਉਹਨਾਂ ਲੋਕਾਂ ਕਿਹਾ ਨਾ, ਕੋਈ ਅੱਖ ਹੈ ਭੂਤਨਾ ਕੋ ਕਹੇ, ਬੇਤਾਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ, ਵੇ ਤੱਗਾ ਆਪੇ ਵੱਤੈ ਵਟ ਧਾਗੈ ਅਵਰਾਂ ਘੱਤੈ, ਲੈ ਪਹਾੜ ਕਰੇ ਵਿਆਹ ਕਡ ਕਾਗਲ ਦੱਸੈ ਰਾਹਾਂ। ਸੁਣ ਵੇਖੋ ਲੋਕਾਂ ਇਹੋ ਵਿਡਾਣ, ਕਿੰਨੀ ਹੈਰਾਨੀ ਦੀ ਗੱਲ, ਮਨ ਅੰਧਾ ਨੌ ਸੁਜਾਣ, ਕਹਿਣ ਲੱਗੇ ਮਨ ਦਿਆ ਅੰਨਿਆ, ਬਾਹਰੋਂ ਗਿਆਨੀ ਬਣਿਆ ਬੈਠਾ। ਉਹਨਾਂ ਗਿਆਨੀਆਂ ਨੇ ਕਿਹਾ ਕਿ ਭੂਤਨਾ ਤੇ ਬੈਤਾਲਾ ਹੈ, ਕੱਲਾ ਇਹ ਨਹੀਂ, ਨਮਾਜ਼ ਪੜ੍ਹ ਰਿਹਾ ਕੋਈ, ਇਹਨੂੰ ਬਿਲਕੁਲ ਕਟਾਕਸ਼ ਨਚ ਨਾ ਲਿਜਾਇਓ। ਤੁਸੀਂ ਕਹੋਗੇ ਸ਼ਾਇਦ ਤਰਕਾਂ ਵਾਲੀ ਗੱਲ ਕਰਨ ਲੱਗ ਪਏ, ਅੱਗੇ ਅਸੀਂ ਦੇਖਾਂਗੇ ਭਇਆ ਦੀਵਾਨਾ ਸ਼ਾਕ, ਇਹ ਖੁਸ਼ਕ ਗਿਆਨ ਨਹੀਂ ਬਾਬੇ ਦਾ, ਉਹ ਆਪ ਭਿੱਜੇ ਨੇ। ਹੁਣ ਉਹ ਨਮਾਜ਼ ਅਦਾ ਕਰਦਾ, ਵਜੂ ਕਰਦਾ, ਤੇ ਕੱਲਾ ਨਹੀਂ, ਜਿੰਨੇ ਮਹਾਂਪੁਰਖ ਕਰਨੀ ਕਮਾਣੀ ਵਾਲੇ ਹੋਏ ਨੇ, ਚਾਹੇ ਹਿੰਦੂਇਜ਼ਮ 'ਚ ਨੇ, ਉਹ ਸੱਚਮੁੱਚ ਸੱਚ ਕਹਿਣਗੇ ਕਿ ਤੇਰੇ ਬਾਹਰ ਦਾ ਪਖੰਡ ਤੇ ਸਾਥ ਨਹੀਂ ਚੱਲਣਾ। ਬਾਬਾ ਫਰੀਦ ਸਾਹਿਬ ਸ਼ਰੀ ਨੇ, ਇੰਨੀ ਸ਼ਰ੍ਹਾਂ ਦੇ ਪਾਬੰਦ ਨੇ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ। ਨਮਾਜ਼ ਦੇ ਨੇ ਪਾਬੰਦ ਨੇ ਕਿ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਪਰ ਜਦੋਂ ਉਹਨਾਂ ਸਾਹਮਣੇ ਕੋਈ ਪਖੰਡੀ ਨਮਾਜ਼ੀ ਮਿਲਦਾ ਤੇ ਉਹ ਵੀ ਬਾਹਰ ਦੇ ਚਿੰਨ੍ਹਾਂ ਨੂੰ ਲੈ ਕਹਿੰਦੇ ਨੇ ਕੰਨ ਮੁਸੱਲਾ ਸੂਬ ਗੱਲ, ਚਿੰਨ੍ਹ ਹੈ ਬਾਹਰ ਮੁਸੱਲਾ ਨਮਾਜ਼ ਪੜ੍ਹਨ ਲਈ, ਗੱਲ 'ਚ ਸੂਬ ਚੋਲਾ ਸੂਫੀਆਂ ਵਾਲਾ ਪਾਇਆ। ਕੰਨ ਮੁਸੱਲਾ ਸੂਬ ਗੱਲ, ਦਿਲ ਕਾਤੀ ਗੁੜਵਾਤ, ਬਾਹਰ ਦੀਸਾ ਚਾਨਣਾ ਦਿਲ ਅੰਧਿਆਰੀ ਰਾਤ। ਧੰਨ ਗੁਰੂ ਨਾਨਕ ਸਾਹਿਬ ਦੇਖਦੇ ਨੇ ਕਿ ਨਮਾਜ਼ ਪੜ੍ਹਨ ਤੋਂ ਪਹਿਲਾਂ ਕਹਿੰਦਾ ਕੱਪੜੇ ਬਦਲੀਏ, ਪੁੱਛੀਏ ਕਿਉਂ, ਕਹਿੰਦਾ ਖੂਨ ਲੱਗ ਗਿਆ, ਮਲ ਮੂਤਰ ਨਾਲ ਗੰਦਗੀ ਨਾਲ ਪਲੀਤ ਹੋ ਗਿਆ। ਬਾਬਾ ਜੀ ਕਹਿੰਦੇ ਨੇ ਗੱਲ ਸੁਣੋ ਮੇਰੀ, ਬਾਹਰ ਦੇ ਕੱਪੜੇ ਤੇ ਖੂਨ ਦਾ ਤੁਬਕਾ ਡਿੱਗੇ ਤੇ ਅੱਲਾ ਨੂੰ ਪ੍ਰਵਾਨ ਨਹੀਂ ਕੱਪੜਾ, ਨਮਾਜ਼ ਨੂੰ ਸ਼ਰ੍ਹਾਂ ਨੂੰ ਪ੍ਰਵਾਨ ਨਹੀਂ। ਪਰ ਮੈਂ ਤੇਰੇ ਮਨ ਨੂੰ ਪੁੱਛਣਾ ਚਾਹੁੰਦਾ ਵਾਂ, ਜਿਹੜਾ ਰੋਜ਼ ਹੀ ਗਰੀਬਾਂ ਦਾ ਹੱਕ ਖੋ ਕੇ ਖੂਨ ਨਾਲ ਭਿੱਜਾ ਪਿਆ, ਇਹ ਰੱਬ ਨੂੰ ਪ੍ਰਵਾਨ ਹੈ? ਹੁਣ ਇਹ ਨਮਾਜ਼ੀ ਨੂੰ ਗੱਲ ਕਹਿ ਦੇਣੀ, ਉਹ ਕਹੇਗਾ ਅੱਗੋਂ? ਮਹਾਰਾਜ ਜੀ ਨੇ ਕਿਹਾ ਜੇ ਰਤ ਲੱਗਾ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁੱਖ ਲੇਖੋ। ਜੇ ਰੱਬ ਦਾ ਨਾਂ ਲੈਣਾ ਤੇ ਦਿਲ ਦੀ ਸਫਾਈ ਕਰਕੇ ਲੈ। ਸਾਹਿਬ ਨੇ ਦੂਜਾ ਬਚਨ ਕਿਹਾ, ਉਹ ਦੋਨਾਂ ਨਾਲ ਸੰਬੰਧ ਸੀ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕੁਛ ਉਦਾਹਰਨਾਂ ਸਨ, ਜੇ ਜੋਗੀ ਮਿਲਦਾ ਉਹਨੂੰ ਹਜ਼ੂਰ ਕਹਿੰਦੇ ਨੇ ਕਿ ਸਿੱਧ ਸ਼ਿਪ ਬੈਠੇ ਪਰਬਤੀ, ਇਹ ਠੀਕ ਹੈ ਭਾਵੇਂ ਭਾਈ ਸਾਹਿਬ ਦੀ ਰਚਨਾ ਹੈ ਤਾਂ ਹਜ਼ੂਰ ਦੇ ਮੁੱਖ ਤੋਂ ਕਹਾਇਆ ਉਹਨਾਂ, ਸਿੱਧ ਸ਼ਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਏਨ, ਸਾਰਾ ਦਿਨ ਰਾਤ ਤੂੰ ਪਿੰਡੇ ਤੇ ਸਵਾਹ ਵਾਲੀ ਬੈਠਾ ਹੈ। ਹੁਣ ਜਦੋਂ ਰਾਜਿਆਂ ਨਾਲ ਇਹ ਗੱਲਾਂ ਹੋਈਆਂ, ਪੰਡਿਤ ਵਿਦਵਾਨਾਂ ਨਾਲ ਹੋਈਆਂ, ਪਖੰਡੀਆਂ ਦਾ ਪਾਜ ਉਘਾੜਿਆ, ਉਹਨਾਂ ਕਿਹਾ ਇਹ ਭੂਤਨਾ ਹੈ। ਤੇ ਜਦੋਂ ਜਰਵਾਣਿਆਂ ਨਾਲ ਟੱਕਰ ਲਈ, ਉਹਨਾਂ ਕਿਹਾ ਬੇਤਾਲਾ ਇਹ ਤੇ ਜ਼ਿੰਦਗੀ ਦੇ ਤਾਲ ਤੋਂ ਖੁੰਝਾ ਹੈ। ਚੰਗੇ ਪਲੇ ਬਾਪੂ ਦੇ ਘਰ ਕੰਮ ਚੱਲਦਾ, ਪਿਓ ਪਿਤਾ ਪਟਵਾਰੀ ਨੇ ਤੇ ਰਬਾਬ ਚੁੱਕੀ, ਲੋਕ ਐਮਨਾਬਾਦ ਨੂੰ ਛੱਡਦੇ ਪਏ ਨੇ, ਅੱਗ ਲੱਗੀ ਤੇ ਬਾਬਾ ਰਬਾਬ ਲੈ ਕੇ ਐਮਨਾਬਾਦ ਵਿੱਚ ਵੜਦਾ ਪਿਆ, ਟੱਕਰ ਲੈਣ ਚੱਲ ਪਏ, ਲੋਕ ਰੋਂਦੇ ਪਏ ਨੇ ਤੇ ਬਾਬਾ ਰਬਾਬ ਜਾ ਕੇ ਬਾਬਰ ਦੇ ਕੈਂਪ ਨੇੜੇ ਉੱਚੀ ਗਾ ਰਿਹਾ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ। ਉੱਥੇ ਆਵਾਜ਼ ਦੇ ਰਹੇ ਨੇ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗੱਲ ਵਿੱਚ ਆਵੇ ਧੂੜ। ਰਾਜਿਆਂ ਸਾਹਮਣੇ ਖਲੋ ਕੇ ਕਹਿੰਦੇ ਨੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਮਹਾਰਾਜ ਜੀ ਨੇ ਰਾਜਿਆਂ ਨਾਲ ਪਖੰਡੀਆਂ ਨਾਲ ਪਰਪੰਚੀਆਂ ਨਾਲ ਜਦੋਂ ਵਾਰਤਾਲਾਪ ਕੀਤੀ ਸੱਚੇ ਬਾਬਾ ਜੀ ਨੇ ਕਿਹਾ ਭਾਈ ਮੈਨੂੰ ਕਿਸੇ ਨੇ ਭੂਤ ਕਿਹਾ, ਕਿਸੇ ਨੇ ਬੇਤਾਲ ਕਿਹਾ, ਕਿਸੇ ਨੇ ਕਿਹਾ ਛੱਡੋ ਇਹ ਸਧਾਰਨ ਆਦਮੀ ਹੈ, ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਬਾਬਾ ਜੀ ਕਹਿੰਦੇ ਨੇ ਨਹੀਂ ਮੈਂ ਰੁੱਖਾ ਨਹੀਂ। ਅੱਜ ਕਹਿੰਦਾ ਡਾਕਟਰ ਬਲਬੀਰ ਸਿੰਘ ਹੁਣੀ ਭਾਈ ਵੀਰ ਸਿੰਘ ਦੇ ਛੋਟੇ ਭਰਾਤਾ, ਉਹਨਾਂ ਨੇ ਮੁੱਦਤ ਪਹਿਲਾਂ ਇੱਕ ਲੇਖ ਲਿਖਿਆ ਸੀ ਰਬਾਬ, ਉਹਦੇ ਵਿੱਚ ਇੱਕ ਦੋ ਥੋੜਾ ਜਿਹਾ ਆਪ ਇਕਾਗਰਤਾ ਬਣਾਇਓ। ਜੋ ਬੇਨਤੀ ਕਰਨੀ ਹੈ ਦੀਵਾਨਾਪਨ ਕੀ ਹੈ, ਦੀਵਾਨਾਪਨ ਇੱਕ ਧੁਨ ਹੈ, ਪਤੰਗਾ ਤੁਰਦਾ। ਸਿਆਣੇ ਲੋਕ ਤਾਂ ਕਹਿਣਗੇ ਛੱਡੋ ਭਰਾ ਸੜੇਗਾ, ਪਰ ਸ਼ਦਾਈ ਹੋਇਆ ਨਾ ਦੀਵਾਨਾ ਹੋਇਆ ਸੜ ਜਾਂਦਾ ਹੈ। ਇੱਕ ਧੁਨ ਦਾ ਪੱਕਾ ਮੰਜ਼ਿਲ ਤੇ ਚੱਲਣ ਵਾਲਾ ਲੋਕਾਂ ਦੀ ਨਜ਼ਰ ਵਿੱਚੋਂ ਕਮਲਾ ਹੈ, ਤੇ ਜਜ਼ਬਾਤੀ ਬੰਦੇ ਹੀ ਦੀਵਾਨੇ ਹੋ ਸਕਦੇ ਨੇ, ਭਾਵਕ ਬੰਦੇ ਹੀ ਦੀਵਾਨੇ ਹੋ ਸਕਦੇ ਨੇ, ਬੁੱਧੀ ਦੇ ਤਲ ਤੇ ਅਕਲ ਦੇ ਘੋੜੇ ਦੌੜਾਉਣ ਵਾਲੇ ਗਿਆਨੀ ਹੋ ਸਕਦੇ ਨੇ, ਪਰ ਦੀਵਾਨੇ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਬਾਰੇ ਉਹ ਗੱਲ ਲਿਖਦਾ, ਡਾਕਟਰ ਸਾਹਿਬ ਲਿਖਦੇ ਨੇ, ਹਜ਼ਾਰ ਕੁ ਸਾਲ ਪਹਿਲਾਂ ਸ਼ਾਇਦ ਆਪਨੇ ਸੁਣੀ ਹੋਵੇ, ਰਬਾਬ ਦੇ ਸਰਲੇਖ ਥੱਲੇ ਕਹਿੰਦੇ ਨੇ ਬਲਖ ਬੁਖਾਰੇ ਵਿੱਚ ਇੱਕ ਬਹੁਤ ਸਿਆਣਾ ਬੰਦਾ ਹੋਇਆ, ਅਸਲ 'ਚ ਉਹਦਾ ਨਾਮ ਸੀ ਅਬੂ ਨਸਰ। ਇਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਲੋਕ ਇਸ ਨੂੰ ਹਕੀਮ ਫਰਾਬੀ ਕਹਿੰਦੇ ਸਨ। ਇਹ ਵਜੰਤਰੀ ਸੀ, ਸਾਜ ਵਜਾ ਲੈਂਦਾ ਸੀ, ਇਹ ਗਵਈਆ ਸੀ, ਗਾ ਲੈਂਦਾ ਸੀ। ਕਹਿੰਦੇ ਨੇ ਇਹ ਲਿਖਾਰੀ ਸੀ, ਚੰਗੀ ਕਵਿਤਾ ਰਚਦਾ ਸੀ। ਇਹ ਬੰਦਾ ਵਿਦਵਾਨ ਸੀ, ਜਿੱਥੇ ਗਵੰਤਰੀ ਵਜੰਤਰੀ ਸੀ ਉੱਥੇ ਰੱਬ ਦਾ ਭੈ ਖਾਣ ਵਾਲਾ। ਇਹ ਜਿੰਨਾ ਪੈਸਾ ਮਿਲਦਾ ਸੀ ਸਿਰਫ ਤਨ ਨਿਰਵਾਹ ਮਾਤਰ ਲੈਣਾ, ਬਾਕੀ ਲੋੜਵੰਦਾਂ 'ਚ ਵੰਡ ਦੇਣਾ। ਪਰ ਅਮੀਰ ਬੰਦਿਆਂ ਨੂੰ ਮਿਲਣ ਤੋਂ ਕੰਨੀ ਕਤਰਾਉਂਦਾ ਸੀ, ਵਿਦਵਾਨ ਬਹੁਤ। ਇਹ ਘਟਨਾ ਬਗਦਾਦ ਦੀ ਹੈ, ਬਲਖ ਬੁਖਾਰੇ 'ਚ ਰਹਿਣ ਵਾਲਾ, ਉੱਥੇ ਹੋਇਆ, ਫਰਾਬ ਸ਼ਹਿਰ 'ਚ ਰਿਹਾ ਤੇ ਬਗਦਾਦ ਵਿੱਚ ਇਹ ਘਟਨਾ ਵਾਪਰੀ। ਇੱਕ ਅਮੀਰ ਬੰਦਾ ਇਸ ਨੂੰ ਮਿਲਣਾ ਚਾਹੁੰਦਾ, ਪਰ ਹਕੀਮ ਫਰਾਬੀ ਉਹਨੂੰ ਮਿਲਣ ਦਾ ਇੱਛੁਕ ਨਹੀਂ। ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਮਹਿਫਲ ਸਜੀ ਤੇ ਲੋਕ ਬਹੁਤ ਇਕੱਠੇ ਹੋਏ। ਹੁਣ ਅਮੀਰ ਦੇ ਬੰਦੇ ਵੀ ਅਮੀਰ ਆਉਣਗੇ ਤੇ ਗੁਰੂ ਬਾਬੇ ਨਾਨਕ ਸੱਚੇ ਪਾਤਸ਼ਾਹ ਜੀ ਨੇ ਤੇ ਕਿਹਾ, ਕਹਿੰਦੇ ਨੇ ਭਾਈ ਜਦੋਂ ਕਿਸੇ ਨੂੰ ਰੱਬ ਭੁੱਲਦਾ ਨਾ, ਪੈਸਾ ਆਉਂਦਾ, ਦੋ ਗੱਲਾਂ ਹੁੰਦੀਆਂ ਨੇ, ਇੱਕ ਤਾਂ ਅੱਖਾਂ ਤੋਂ ਅੰਨਾ ਹੋ ਜਾਂਦਾ, ਦੂਜਾ ਕੰਨਾਂ ਤੋਂ ਬੋਲਾ ਹੋ ਜਾਂਦਾ ਹੈ। ਉਹਨੂੰ ਸੱਚ ਦਿਸਦਾ ਨਹੀਂ, ਸੱਚ ਸੁਣਦਾ ਵੀ ਨਹੀਂ। ਉਹ ਮਹਿਫਲ ਸੱਜੀ, ਅਮੀਰ ਲੋਕ ਇਕੱਠੇ, ਹਕੀਮ ਫਰਾਬੀ ਲੰਘ ਪਿਆ, ਉਸ ਰਸਤੇ ਚੋਂ ਲੰਘਿਆ, ਉਹਨੇ ਰੌਲਾ ਸੁਣਿਆ ਤੇ ਇੱਕੋ ਦਮ ਮਹਿਫਲ 'ਚ ਪ੍ਰਵੇਸ਼ ਕਰ ਗਿਆ। ਉਹਦੇ ਕੱਪੜੇ ਸਨ ਸਾਦੇ, ਇੰਨੇ ਕੋਈ ਚਮਕ ਦਮਕ ਵਾਲੇ ਨਹੀਂ, ਤੇ ਰੱਬੀ ਰੰਗ ਵਿੱਚ ਰੱਤੇ ਹੋਏ ਕੱਪੜਿਆਂ ਦੇ ਮੁਥਾਜ ਨਹੀਂ। ਜਿਹੜੀ ਕਿਰਪਾ ਉਹਨਾਂ ਅੰਦਰ ਵਰਤਦੀ ਏ, ਉਹ ਪਾਟੀ ਲੀਰ ਵੀ ਪਾ ਲੈਣ ਤੇ ਉਹ ਵੀ ਕੀਮਤ ਨਹੀਂ ਦੁਨੀਆਂ ਵਿੱਚ ਕੋਈ ਉਹਦੀ ਪਾ ਸਕਦਾ। ਉਹ ਅੰਦਰ ਗਿਆ, ਉਹਦੇ ਕੱਪੜੇ ਦੇਖ ਕੇ ਲੋਕ ਹੱਸੇ, ਕਈਆਂ ਨੇ ਮਜ਼ਾਕ ਉਡਾਇਆ, ਉਹਨੂੰ ਟਿਚਰਾਂ ਕੀਤੀਆਂ। ਹਕੀਮ ਫਰਾਬੀ ਨੇ ਦੇਖਿਆ ਵੀ ਹਰ ਬੰਦਾ ਮੇਰਾ ਮਜ਼ਾਕ ਉਡਾ ਰਿਹਾ, ਉਹਨੇ ਆਪਣੀ ਬਗਲ ਦੇ ਵਿੱਚੋਂ ਕੱਢਿਆ ਵਾਜਾ, ਸਾਜ ਕੱਢਿਆ, ਇਉਂ ਕਹਿ ਲਓ। ਡਾਕਟਰ ਬਲਬੀਰ ਸਿੰਘ ਲਿਖਦੇ ਨੇ, ਉਹਨੇ ਸੁਰ ਦਬਾ, ਸੁਰ ਲਾ ਕੇ ਜਦੋਂ ਗਾਇਆ, ਕਮਾਲ ਦਾ ਕਹਿਰ ਸੀ ਉਹਦੇ ਗਾਉਣ 'ਚ। ਉਹਨੇ ਸੁਰ ਲਾ ਕੇ ਗਾਇਆ, ਜਿੰਨੀ ਮਹਿਫਲ ਸੀ ਸਾਰੀ ਦੀ ਸਾਰੀ ਮਹਿਫਲ, ਬੱਚੇ ਬਜ਼ੁਰਗ ਇਸਤਰੀਆਂ ਖਿੜਖਿੜਾ ਕੇ ਹੱਸਣ ਲੱਗ ਪਏ। ਰੋਟੀ ਪਾਣੀ ਛੁੱਟ ਗਿਆ, ਕਿਉਂਕਿ ਕੁਦਰਤੀ ਤੌਰ 'ਤੇ ਬੈਠੇ ਨੇ ਭਾਈ ਸਾਹਿਬ। ਬਾਬੇ ਕੋਲ ਕੀ ਸੀ? ਡਾਂਗ ਪਕੜੀ। ਉਹਦੇ ਕੋਲ ਇੱਕ ਰਬਾਬੀ ਸੀ ਤੇ ਦੂਜਾ ਸੀਨੇ ਵਿੱਚ ਸ਼ਬਦ ਸੀ। ਪਿਆਰ ਨਾਲ ਦੁਨੀਆ ਪਲਟ ਗਿਆ ਬਾਬਾ, ਤੇ ਜਿਹੜੇ ਪ੍ਰਮਾਣ ਮੈਂ ਦਿੱਤੇ ਨੇ ਜਨੇਊ ਦੇ, ਮਸਜਿਦ ਦੇ, ਨਮਾਜ਼ ਦੇ, ਇਹ ਪਿਆਰੇ ਦੀਆਂ ਪਿਆਰ ਜਿੱਤਾਂ ਨੇ, ਇਹ ਸੱਚ ਧਰਮ ਨੂੰ ਦ੍ਰਿੜ ਕਰਾਉਣ ਦੀਆਂ ਜਿੱਤਾਂ ਨੇ, ਇਹ ਖੌਮੇ ਵਿੱਚ ਕਿਸੇ ਨੂੰ ਨੀਵੇਂ ਦਿਖਾਉਣ ਦੀਆਂ ਜਿੱਤਾਂ ਨਹੀਂ। ਕਹਿੰਦੇ ਨੇ ਉਹਨੇ ਗਾਇਆ, ਤੇ ਉਹਦੇ ਗਾਉਣ ਦੀ ਤਸੀਰ ਐਸੀ ਕਿ ਸਾਰੇ ਖਿੜਖਿੜਾ ਕੇ ਹੱਸ ਪਏ। ਡਾਕਟਰ ਸਾਹਿਬ ਲਿਖਦੇ ਨੇ ਉਹਨੇ ਪਰਦਾ ਬਦਲਿਆ, ਸੁਰ ਬਦਲੇ। ਜਦੋਂ ਸੁਰ ਬਦਲ ਕੇ ਉਸ ਹਕੀਮ ਫਿਰਾਬੀ ਨੇ ਉੱਚੀ ਸਾਰੀ ਗਾਇਆ ਤੇ ਜਿਹੜੇ ਖੱਸਦੇ ਪਏ ਸਨ ਢਾਹਾਂ ਮਾਰ ਕੇ ਰੋਣ ਲੱਗ ਪਏ, ਕਿਉਂਕਿ ਉਹਦੇ ਗਾਉਣ ਦੀ ਤਸੀਰ ਐਸੀ ਸੀ। ਇਹ ਅਤਕਥਨੀ ਨਹੀਂ। ਦੇਖੋ ਜਦੋਂ ਕੋਈ ਮਾਰੂ ਗਾਉਂਦਾ ਹੈ ਨਾ ਤੇ ਸੋਝੀ ਵਾਲਾ ਹੋਵੇ, ਸੱਚ ਉਹਦਾ ਅੰਦਰ ਬੈਰਾਗ ਵੀ ਚਲਾ ਜਾਂਦਾ। ਸੰਗੀਤ ਵੀ ਤਾਕਤ ਹੈ। ਆ ਨਿੱਕਾ ਬੱਚਾ ਜਿਹਨੂੰ ਆਪਾਂ ਕਹਿੰਦੇ ਹਾਂ ਜਿਹਨੂੰ ਕੀਰਤਨ ਦੀ ਸੋਝੀ ਨਹੀਂ, ਇਹਨੂੰ ਬਾਣੀ ਦਾ ਪਤਾ ਨਹੀਂ, ਤਾਂ ਸਾਡੇ ਅੰਦਰ ਦੀ ਅਗਿਆਨਤਾ, ਮੈਨੂੰ ਖਿਮਾ ਕਰਿਓ, ਮੈਂ ਸ਼ਬਦ ਅਗਿਆਨਤਾ ਵਰਤਿਆ। ਆ 2 ਸਾਲ ਦਾ ਨਿਆਣਾ ਟੀਵੀ ਅੱਗੇ ਨੱਚੀ ਜਾਂਦਾ, ਇਹਨੂੰ ਪਤਾ ਨਹੀਂ। ਸੰਗੀਤ ਉਹਦੇ ਤੇ ਵੀ ਅਸਰ ਕਰ ਰਿਹਾ। ਉਹ ਮਾਂ ਦੀ ਕੁੱਛੜ ਚੁੱਕਿਆ, ਹੰਭਲੇ ਮਾਰਦਾ ਪਿਆ। ਅਸੀਂ ਕਹਿੰਦੇ ਇਹਨੂੰ ਪਤਾ ਨਹੀਂ, ਪਤਾ ਤਾਂ ਹੈ, ਪਰ ਕਰੀਏ ਕਿ ਪਤਾ ਹੀ ਹੋਵੇ, ਜਿਸ ਦੇ ਪਤੇ ਨਾਲ ਅੱਗੇ ਦਾ ਪਤਾ ਨਹੀਂ ਲੱਗਦਾ, ਉਹ ਪਤਾ ਨਹੀਂ ਜਿਹਦੇ ਨਾਲ ਅੱਗੇ ਦਾ ਪਤਾ ਲੱਗਣਾ। ਉਹਨੇ ਗਾਇਆ ਸਾਰੇ ਉੱਚੀ ਉੱਚੀ ਰੋਪ ਹੈ। ਉਹਨੇ ਤੀਜਾ ਪਰਦਾ ਬਦਲਿਆ ਜੀ, ਪਹਿਲਾਂ ਹਸਾਇਆ ਫਿਰ ਰੁਵਾਇਆ, ਤੀਜਾ ਪਰਦਾ ਬਦਲ ਕੇ ਜਦੋਂ ਉਹਨੇ ਉੱਚੀ ਸੁਰ ਲਾ ਕੇ ਗਾਇਆ, ਜਿੱਥੇ ਕੋਈ ਖਲੋਤਾ ਸੀ ਜ਼ਮੀਨ ਤੇ ਡਿੱਗ ਪਏ ਸਾਰੇ ਸੌਂ ਗਏ, ਕਿਉਂਕਿ ਉਹਦੇ ਰਾਗ ਚ ਤਸੀਰ ਸੀ ਐਸੀ। ਤੇ ਅੱਜ ਵੀ ਅਸੀਂ ਦੇਖੀਏ ਜਦੋਂ ਕੋਈ ਬੈਰਾਗਮਈ ਗਾਉਂਦਾ ਅਸੀਂ ਰੋ ਪੈਂਦੇ ਹਾਂ, ਜਦੋਂ ਕੋਈ ਹਾਸਰਸ ਵਿੱਚ ਗਾਉਂਦਾ ਅਸੀਂ ਖੱਸ ਪੈਂਦੇ ਹਾਂ, ਜਦੋਂ ਕੋਈ ਰੁਦਰ ਵਿੱਚ ਗਾਉਂਦਾ ਵੀਰ ਅਸੀਂ ਗਾਉਂਦਾ ਅਸੀਂ ਜਜ਼ਬਾਤ ਵਿੱਚ ਆ ਜਾਂਦੇ ਹਾਂ। ਉਹਨੇ ਹਸਾਇਆ ਰੁਵਾਇਆ ਤੇ ਸਵਾਇਆ ਤੇ ਜਾਣ ਲੱਗਿਆ ਕਾਗਜ਼ ਦੇ ਟੁਕੜੇ ਤੇ 2 ਸਤਰਾਂ ਲਿਖ ਗਿਆ। ਵੈਸੇ ਉਰਦੂ 'ਚ ਨੇ ਉਹ ਲਿਖੀਆਂ ਨੇ ਡਾਕਟਰ ਸਾਹਿਬ ਨੇ, ਕਿ ਉਰਦੂ ਜ਼ਬਾਨ ਭਾਵੇਂ ਬਾਅਦ ਵਿੱਚ, ਪਰ ਉਹਦਾ ਤਰਜਮਾ ਉਰਜੂ ਕੀਤਾ। ਉਹ ਲਿਖਦਾ ਉਸ ਅਮੀਰ ਨੂੰ ਸੰਬੋਧਨ ਕਰਕੇ ਕਿ ਆਪਨੇ ਹਕੀਮ ਫਿਰਾਬੀ ਸੇ ਮਿਲਣਾ ਥਾ, ਆਪਨੇ ਹਕੀਮ ਫਿਰਾਬੀ ਸੇ ਮਿਲਣਾ ਥਾ, ਵੋ ਆਇਆ ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਤੁਮਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ। ਤੁਸੀਂ ਮੇਰਾ ਮਜ਼ਾਕ ਉਡਾਇਆ, ਮੈਂ ਤੁਹਾਨੂੰ ਖਸਾ ਕੇ ਰਵਾ ਕੇ ਸਵਾ ਕੇ ਚੱਲਿਆ। ਇੱਥੇ ਡਾਕਟਰ ਸਾਹਿਬ ਇਹ ਗੱਲ ਕਹਿੰਦੇ ਨੇ, ਮੇਰਾ ਬਾਬਾ ਭਇਆ ਦੀਵਾਨਾ ਸ਼ਾਹ, ਉਹ ਕਹਿਣ ਲੱਗੇ ਉਹ ਵਿਦਵਾਨ ਹੈ, ਉਹ ਸੂਝਵਾਨ ਹੈ, ਉਹਦੇ ਗਾਉਣ ਵਿੱਚ ਸਿਰਫ 3 ਪੜਦੀ ਵਰਦਾ, ਉਹ ਕਿਸੇ ਮਹਿਫਲ ਨੂੰ ਹਸਾ ਸਕਦਾ, ਰਵਾ ਸਕਦਾ, ਉਹਨੂੰ ਸਵਾ ਸਕਦਾ, ਪਰ ਬਾਬੇ ਕੋਲ ਇੱਕ ਪਰਦਾ ਹੋਰ ਹੈ, ਉਹ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਸਕਦਾ ਹੈ, ਉਹ ਜਗਾ ਦਿੰਦਾ ਹੈ। ਹਜ਼ੂਰ ਸੁੱਤਿਆਂ ਨੂੰ ਜਗਾਉਂਦੇ ਨੇ, ਤੇ ਦੇਖੋ ਉਹ ਜਾਗਣਾ ਕੀ ਹੈ, ਦੁਨੀਆ ਵੱਲੋਂ ਜਗਾ ਕੇ ਸੁੰਨ ਸਮਾਧੀ ਵਿੱਚ ਲੈ ਜਾਂਦੇ ਨੇ। ਇੱਕ ਮੈਂ ਪੌੜੀ ਆਪ ਨਾਲ ਸਾਂਝੀ ਕਰਨੀ, ਉਹ ਪੌੜੀ ਤੁਹਾਨੂੰ ਸਭ ਨੂੰ ਚੇਤੇ ਵੇ, ਪਰ ਮੇਰੀ ਇੱਕ ਇੱਛਾ ਸੀ ਉਹਦੇ ਉਸ ਪੌੜੀ ਦੀ ਰੁਖਾਨੀ ਵਿੱਚ ਟੁੱਬੀ ਮਾਰੀਏ, ਰੁਖਾਨੀਅਤ ਵਿੱਚ। ਉਹ ਪੌੜੀ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਮੱਕੇ ਤੋਂ ਬਾਅਦ ਹੁਣ ਬਾਬਾ ਜੀ ਨਾਲ ਸੂਫੀ ਵੀ ਗਏ। ਇੱਕ ਵਿਦਵਾਨ ਲਿਖਦਾ ਕਿ ਬਗਦਾਦ ਨੂੰ ਤੁਰੇ, ਤੇ ਬਗਦਾਦ ਅਸੀਂ ਸਾਰੇ ਕਹਿੰਦੇ ਹਾਂ ਇਰਾਕ ਦਾ ਉਹ ਸ਼ਹਿਰ ਹੈ, ਹੁਣ ਇਰਾਕ 'ਚ। ਉਂਝ ਵੈਸੇ ਬਿਗਦਾ ਬਗਦਾਦ ਸ਼ਹਿਰ ਦਾ ਅਰਥ ਹੈ ਇਨਸਾਈਕਲੋਪੀਡੀਆ ਆਫ ਇਸਲਾਮ, ਉਹਦੇ ਮੁਤਾਬਕ ਬਗਦਾਦ ਦਾ ਅਰਥ ਹੈ ਰੱਬ ਵੱਲੋਂ ਮਿਲਿਆ ਹੋਇਆ ਕੀਮਤੀ ਤੋਹਫਾ, ਪਰਮਾਤਮਾ ਵੱਲੋਂ ਦਿੱਤਾ ਹੋਇਆ ਤੋਹਫਾ। ਇਹਦੇ ਨੇੜੇ ਦਰਿਆ ਨਿਕਲਦਾ, ਅਕਸਰ ਗਰਮੀਆਂ ਨੂੰ ਸੂਫੀ ਫਕੀਰ ਦੇ ਕਿਨਾਰੇ ਆ ਕੇ ਰਹਿੰਦੇ ਸਨ। ਕਹਿੰਦੇ ਬਾਬਾ ਜੀ ਗਏ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ। ਭਾਈ ਸਾਹਿਬ ਦੀ ਸ਼ਰਧਾ ਕਦੀ ਦੇਖੋ, ਇੱਕ ਬਾਬਾ ਅਕਾਲ ਰੂਪ, ਆਪਣੇ ਬੰਦੇ ਬਾਬੇ ਨਾਨਕ ਸਤਿਗੁਰੂ ਨੂੰ ਗੁਰੂ ਵਿਅਕਤੀ ਦੱਸੀ ਜਾਂਦੇ ਨੇ, ਇਸ ਤੇ ਹੀ ਕਹਿੰਦੇ ਹਨ, ਕਿਉਂਕਿ ਜਦੋਂ ਕੋਈ ਚੋਖਾ ਪੜ ਜਾਂਦਾ ਗੁਰੂ ਵਿਅਕਤੀਆਂ ਨੇ ਆ ਕੀਤਾ। ਭਾਈ ਵਿਅਕਤੀ ਵਕਤ ਵਿੱਚ ਬੱਝਾ ਹੁੰਦਾ, ਪਰ ਗੁਰੂ ਨੂੰ ਵਕਤ ਵਿੱਚ ਨਹੀਂ ਬੱਝਿਆ ਜਾ ਸਕਦਾ, ਸਤਿਗੁਰ ਮੇਰਾ ਸਦਾ ਸਦਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅੱਗੇ ਹੈ ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਖੋਵਾ ਜਹਾਨਾ। ਡਾਕਟਰ ਤਰਲੋਚਨ ਸਿੰਘ ਤਾਂ ਲਿਖਦੇ ਨੇ ਕਿ ਇੱਥੇ ਭਾਵੇਂ ਬਾਹਰ ਜਾਏ ਕੀ ਆ ਸਥਾਨਾ ਹੈ, ਉਹ ਲਿਖਦੇ ਨੇ ਮਸਜਿਦ ਵਿੱਚ, ਪਰ ਜਦੋਂ ਬਾਹਰ ਜਾਏ ਕੀ ਆਸਥਾਨਾ, ਇਹਦਾ ਮਤਲਬ ਬਾਹਰ ਨੇ। ਦੇਖਿਓ, ਦਿੱਤੀ ਬਾਂਗ ਨਿਵਾਜ ਕਰ, ਉਹ ਬਾਂਗ ਕਿਹੜੀ ਸੀ? ਉਸ ਬਾਂਗ ਦੇ ਸ਼ਬਦ ਭਾਈ ਮਨੀ ਸਿੰਘ ਉਹਨਾਂ ਦੀ ਜਨਮ ਸਾਖੀ ਚ ਲਿਖੇ ਨੇ, ਉਹ ਸ਼ਬਦ ਇਹ ਨੇ ਬਾਂਗ ਦੇ ਕਿ ਗੁਰਬਰ ਅਕਾਲ ਸਤਿ ਸ੍ਰੀ ਅਕਾਲ। ਇਹ 2-4 ਸਤਰਾਂ ਨੇ, ਕਿਹੜੀ ਬਾਂਗ ਸੀ? ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਚਿਤ ਚਰਨ ਨਾਮ ਘਰ ਘਰ ਪ੍ਰਣਾਮ, ਸਰਬ ਜੀਆਂ ਕਿਰਪਾਲ। ਇਹ ਸ਼ਬਦ ਵਰਤੇ ਹਜ਼ੂਰ ਨੇ ਜਦੋਂ ਬਾਂਗ ਦਿੱਤੀ। ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਆਵਾਜ਼ ਵਿੱਚ ਕਹਿਰਾਂ ਦੀ ਖਿੱਚ ਸੀ, ਕਹਿਰਾਂ ਦੀ ਰੁਖਾਨੀਅਤ ਸੀ। ਉਸ ਆਵਾਜ਼ ਨੇ ਸਵੇਰੇ ਸਵੇਰੇ ਕੀ ਕੀਤਾ? ਸਾਰੇ ਦਾ ਸਾਰਾ ਬਗਦਾਦ ਸੁੰਨ ਕਰ ਦਿੱਤਾ। ਹੁਣ ਸੁੰਨ ਦੇ ਅਰਥ ਕੀ ਨੇ? ਇੱਥੇ ਇੱਕ ਬੇਨਤੀ ਸਮਝਿਓ, ਹਰ ਬੰਦੇ ਦੇ ਸਰੀਰ ਦਾ ਔਰਾ ਹੈ। ਪੜ੍ਹੇ ਲਿਖੇ ਤੁਸੀਂ ਸਮਝਦੇ ਉਹਨੂੰ ਆਬਾ ਮੰਡਲ ਕਹਿੰਦੇ। ਇਹ ਔਰਾ ਬਦਲਦਾ ਰਹਿੰਦਾ। ਜਿੱਥੇ ਭੀੜ ਚ ਜਾਓਗੇ ਉੱਥੇ ਵੱਖਰਾ ਔਰਾ ਮਿਲੇਗਾ, ਗੁਰਦੁਆਰੇ ਜਾਓਗੇ ਵੱਖਰਾ ਮਿਲੇਗਾ, ਨਸ਼ਈ ਬੰਦਿਆਂ ਕੋਲ ਜਾਓਗੇ ਵੱਖਰਾ ਮਿਲੇਗਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਕਿ ਜਿਸ ਘਰ ਵਿੱਚ ਧਿਆਨ ਦਿਆ ਜੇ, ਜਿਸ ਸਰੀਰ ਵਿੱਚ, ਜਿਸ ਪਿੰਡ ਵਿੱਚ, ਜਿਸ ਨਗਰ ਵਿੱਚ ਇੱਕ ਰੱਬ ਦੀ ਬੰਦਗੀ ਕਰਨ ਵਾਲਾ ਸੱਚਮੁੱਚ ਭਿੱਜਾ ਬਹਿ ਜਾਏ, ਉਹਦਾ ਔਰਾ ਪੂਰੇ ਦੇ ਪੂਰੇ ਸ਼ਹਿਰ ਨੂੰ ਕਵਰ ਕਰ ਲੈਂਦਾ ਹੈ। ਕਬੀਰ, ਸੋਈ ਮੁੱਖ ਧਨ ਹੈ, ਇਹ ਅਰਥ ਉਸ ਸਰੀਰ ਚੋਂ ਨਿਕਲੀਆਂ ਤਰੰਗਾਂ। ਸੋਈ ਮੁੱਖ ਧਨ ਹੈ, ਜੇ ਮੁੱਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ। ਪਰ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਤਨ ਦਾ ਔਰਾ ਇੰਨਾ ਸੀ ਕਿ ਜਿੱਥੇ ਬਾਬਾ ਜੀ ਜਾਂਦੇ ਨੇ ਪੂਰੀ ਸ੍ਰਿਸ਼ਟੀ ਤੇ ਫੈਲਿਆ ਹੋਇਆ ਸੀ। ਹਜ਼ੂਰ ਨੇ ਬਾਂਗ ਦਿੱਤੀ, ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਹੋਵਾ ਜਹਾਨਾ। ਹੁਣ ਸੁਣ ਕੀ ਹੈ? ਠੀਕ ਹੈ, ਸਾਖੀਕਾਰਾਂ ਨੇ ਲਿਖ ਦਿੱਤਾ ਲੋਕ ਪੱਥਰ ਹੋ ਗਏ। ਸੁਣ ਅਸਲ ਵਿੱਚ ਇੱਕ ਅਵਸਥਾ ਹੈ। ਗੁਰੂ ਸਾਹਿਬ ਨੇ ਵੀ ਕਿਹਾ ਅੰਤਰ ਸੁਨੰਗ, ਬਾਹਰ ਸੁਨੰਗ, ਤਰਭਾਵਨ ਸੁਨ ਮਸੁਨੰਗ, ਚੌਥਾ ਸੁਣਨਾ ਜੋ ਨਰ ਜਾਣਾ ਤਾਂ ਕੋ ਪਾਪ ਨਾ ਪੁੰਨੰਗ। ਉਹ ਸੁਨ ਹੈ, ਮੈਂ ਸਿਰਫ ਅਰਥ ਕਰ ਰਿਹਾ ਕਥਾ ਵਾਚਕ ਹੋਣ ਦੇ ਨਾਤੇ। ਪਰ ਵਾਹਿਗੁਰੂ ਇਹ ਕਿਸੇ ਨੂੰ, ਗੁਰਮੁਖ ਨੂੰ ਦਾਤ ਮਿਲੀ ਉਹ ਜਾਣਦੇ ਨੇ। ਸੁਣ ਦਾ ਅਰਥ ਹੈ ਨਿਰਵਿਚਾਰ, ਜਿੱਥੇ ਕੋਈ ਵਿਚਾਰ ਨਹੀਂ, ਕੋਈ ਸੰਕਲਪ ਨਹੀਂ, ਕੋਈ ਵਿਕਲਪ ਨਹੀਂ, ਕੋਈ ਫੁਰਨਾ ਨਹੀਂ, ਬਿਲਕੁਲ ਅਭੇਦਤਾ। ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਕੋ ਵਾ ਜਹਾਨਾ। ਅੱਗੇ ਕਹਿੰਦੇ ਸੁਣ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਹੁਣ ਇਸ ਤੁਕ ਦੀ ਗਹਿਰਾਈ ਚ ਜਾਇਓ। ਇੱਕ ਉੱਥੇ ਪੀਰ ਹੈ ਜਿਹਨੂੰ ਦਸਤਗੀਰ ਕਿਹਾ ਜਾਂਦਾ। ਦਸਤਗੀਰ ਅਸਲ ਵਿੱਚ ਉਹਨਾਂ ਦਾ ਪ੍ਰਚਲਿਤ ਨਾਮ ਸਨ ਗੱਦੀ ਦੇ। ਦਸਤਗੀਰ ਦਾ ਅਰਥ ਹੈ ਹੱਥ ਪਕੜਨ ਵਾਲਾ। ਨਮਾਜ਼ ਦਿੱਤੀ, ਸਾਰਾ ਬਗਦਾਦ ਸੁੰਨ ਹੋ ਗਿਆ, ਅਫੁਰ ਹੋ ਗਿਆ। ਤੇ ਪੀਰ ਦਸਤਗੀਰ ਨੇ ਦੇਖਿਆ ਵੀ ਇਹ ਕੀ ਸੁੰਨ ਮੁੰਨ ਨਗਰੀ ਭਈ, ਹਰ ਬੰਦਾ ਟਿਕ ਗਿਆ। ਅਸਲ ਵਿੱਚ ਜਿਹੜਾ ਅੰਦਰ ਦਾ ਜਾਣਕਾਰ ਹੈ ਉਹ ਹਰ ਇੱਕ ਗਿਆਨ ਨੂੰ ਜਾਣਦਾ। ਅਸੀਂ ਭਾਵੇਂ ਕਹਿ ਦਿੰਦੇ ਹਾਂ ਭਗਤੀ ਕਰਨ ਵਾਲਾ ਜੀ, ਇਹਨੂੰ ਬਾਹਰ ਦੀਆਂ ਗੱਲਾਂ ਦਾ ਕੀ ਪਤਾ। ਮੇਰਾ ਖਿਆਲ ਹੈ ਬਾਹਰ ਦੀਆਂ ਗੱਲਾਂ ਜਿੰਨੀਆਂ ਭਗਤੀ ਵਾਲਾ ਜਾਣਦਾ ਉਹਨਾਂ ਬਾਹਰ ਬੁਗੀ ਨਹੀਂ ਜਾਣਦਾ, ਕਿਉਂਕਿ ਉਹਨੇ ਸਾਰੇ ਪਰਚੇ ਖਲ ਕਰਕੇ ਅੰਦਰ ਨੂੰ ਜਾਣੇ। ਉਹਨੇ ਦੇਖਿਆ ਵੀ ਸਾਰੇ ਚੁੱਪ, ਅਫੁਰ ਹੋ ਗਏ, ਪੂਰੇ ਸ਼ਹਿਰ ਵਿੱਚ ਔਰਾ ਫੈਲ ਗਿਆ ਕੋਈ। ਸੁਣ ਮੁੰਨ ਨਗਰੀ ਭਈ, ਦੇਖ ਪੀਰ ਪਿਆ ਹੈਰਾਨਾ। ਅੱਗੇ ਫਿਰ ਭਾਈ ਸਾਹਿਬ ਕਹਿੰਦੇ ਨੇ ਉਹ ਕੋਲ ਨਹੀਂ ਆਇਆ। ਸ਼ਬਦ ਵਰਤੇ ਹੈ ਦੇਖੈ ਧਿਆਨ ਲਗਾਏ ਕਰ। ਦਸਤਗੀਰ ਵੀ ਅੰਦਰ ਦਾ ਜਾਣਕਾਰ ਹੈ, ਬੰਦਗੀ ਵਾਲਾ, ਭਗਤੀ ਵਾਲਾ। ਉਹਨੇ ਧਿਆਨ ਲਾ ਕੇ ਦੇਖਿਆ ਵੀ ਇਹ ਆਵਾਜ਼ ਕਿਹਦੀ ਹੈ, ਤਰੰਗਾਂ ਕਿਹਦੀਆਂ। ਦੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਦੇਖੋ, ਕੋਲ ਆਉਣ ਤੋਂ ਪਹਿਲਾਂ ਵਸਤਾਨਾ ਸ਼ਬਦ ਕਹਿਣਾ, ਪਰਮਾਤਮਾ ਦੇ ਰੱਬ ਵਿੱਚ ਮਸਤ ਹੋਇਆ, ਅੱਲਾ ਦੀ ਬੰਦਗੀ ਚ ਮਸਤ ਹੋਇਆ। ਕਹਿੰਦੇ ਨੇ ਉਸ ਆਵਾਜ਼ ਵਿੱਚ ਇੰਨੀ ਕਸ਼ਿਸ਼ ਸੀ ਕਿ ਜਿਹੜੇ ਕੰਨਾਂ ਤੱਕ ਉਹ ਆਵਾਜ਼ ਪਈ ਉਹ ਟਿਕ ਗਏ। ਦੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਫਿਰ ਉਹ ਫਿਜ਼ੀਕਲ ਕੋਲ ਆਇਆ, ਪਹਿਲਾਂ ਧਿਆਨ ਦੇ ਤੌਰ ਤੇ ਪੁੱਛਿਆ, ਫਿਰ ਕਹਿ, ਫਿਰ ਕਹਿ ਮੀਨਸ ਕੋਲ ਆ ਕੇ, ਪਹਿਲਾਂ ਕੋਲ ਨਹੀਂ ਆਇਆ। ਮੈਂ ਤਾਂ ਇਹ ਪੌੜੀ ਲਈ ਹੈ ਕਿ ਦੇਖੋ ਇਹ ਰੁਖਾਨੀਅਤ ਦੀਆਂ ਖੇਡਾਂ ਨੇ। ਜਨਮ ਸਾਖੀ ਨੇ ਇੱਕ ਬਚਨ ਹੋਰ ਲਿਖਿਆ, ਹਜ਼ੂਰ ਮਿੱਠਨ ਕੋਟ ਗਏ। ਮਿੱਠਨ ਕੋਟ ਜਿੱਥੇ ਮੀਆਂ ਮਿੱਠਾ ਰਹਿੰਦਾ, ਕਿਉਂਕਿ ਬਹੁਤ ਸਾਰੀ ਹਿਸਟਰੀ ਐਸੀ ਹੈ ਜਿਹੜੀ ਸੱਚ ਮੈਂ ਕਹਿੰਦਾ ਸੰਗਤ ਦੀਆਂ ਅੱਖਾਂ ਸਾਹਮਣੇ ਨਹੀਂ ਆਈ। हजूर मिठन कुट गए क्योंकि महाराज जी का वाह अज्ञानी बंदे नूं तां चेंज करना ही बड़ा सुख है, ज्ञानी नूं चेंज करना बहुत मुश्किल है। पढ़े लिखे बंदे नूं धर्मी बनाना खिमा करो बड़ा मुश्किल जे, क्योंकि ज्यों ज्यों पढ़दा है उहदे अखरां ते तलीम दा हंकार उहनूं आकड़ दे जांदा, उह झुकण नूं तैयार नहीं हुंदा। ज्ञानी बंदे नूं चेंज करना बहुत मुश्किल है, अज्ञानी नूं खिन च। मिठन कोट गए मियां मिठा फकीर बैठा है, इहदे अपने चेले सन। पुरातन जन्म साखी च लिखे है कि हजूर अजे पहुंचे नहीं पर तरंगा उन्हूं पहुंच गई, पता उन्हूं लग गया मेरे को आंदा पे इनू करामात च ना ले जाना। क्योंकि जेड़े मैं कई बार उदाहरण देना दिल्ली बहुत वारी दिती है, एक फोन का ब्लूटूथ खिला होवे वह दूजिया के मैसेज खिंची जाता है, तो जिदे अंदर दियां खेड़ां खोलियां उन्हूं पता नहीं किहड़ा रूहानियत वाला आ रहा है। उन्हें देखिया भी कोई आ रहा है, यह भी पता है कि बाबा नानक जन्म साखी च लिखदा अपने चेलिया नूं कहिंदा मियां मिठा कि आ रहा तपा आउण दिओ मेरे कोल, शब्द सन आउण दिओ मेरे कोल, आउंदिआं सार इस तरह ला देंगा जिवें दुध तो मलाई लाई दी है, इस तरह ला देंगा जिवें दुध तो मलाई लाई दी है। नाल हस पिया चेलिया नूं क्या वाकई साडा मुरशद बड़ा वड्डा है, धन गुरु नानक साहब तुरदिआं ना मुस्करा पै, बड़ा हसे हजूर। भाई साहब ने पूछा महाराज हसे क्यों मैं दसो, सतगुरु कह लगे नहीं मरदानिया देख ले, कहिंदा नहीं नहीं कोई गल जरूर है तुसी हसे क्यों मैनू वेख के हसे हो, कहिंदा तेनू वेख के नहीं जिथे जाना उन्हूं वेख के हसिया। कह लगे मैनू दसो, कह लगे हसे इस करके अजे मिले नहीं, एक दूजे दियां तरंगा ही गई ने। वह बैठा कह रहा है इस तरह ला देंगा जिवें दुध तो मलाई लाई, ते मैं तेनू दसा करतार भली करे, ये नहीं क्या मैं करतार भली करे निरंकार मेहर करे, एक बारी मिलनता दे इस तरह नुचड़ जाएगा जिवें निब्बू नचोड़ी दा है। जब महाराज जी ने कहा ना इस तरह नुबड़े निचड़ेगा जिवें निब्बू नुचड़दा है, उधर मियां मिठा इको दम जमीन ते डिग पिया, ते जिधरों हजूर आना सी सिजदे करके लग पिया। चेलिया ने क्या होया कि तू तो मलाई लांदा पिया से दुध तो, वो कहन लगा शब्द उत्थे वरते ने यारो, शब्द भी यारो वरत्या, कहिंदा यारो देखो खुदाई दी खेड, मलाई दुध तो उतर जाए ते दुध फिर भी कम हुंदा है, पर निब्बू नुचड़ जाए ते लोकी कीड़े कूड़े ते सुट देंदे। वो कहिंदा मलाई लै जाए कम आएगा, निब्बू नुचड़िया किस कम, कहिंदे होया कि, कहिंदा नहीं मैं गलती कर बैठा वड्डा पुरख आ रहा है, सचमुच मेरी खटास नूं नचोड़ जाएगा, पर निब्बू नुचड़े डिग पैंदे ने वह खटास नचोड़ के मैनू यकीन है मिठास भर के जाएगा। हजूर गए जी, देखो वह शब्द की दीवाना बाबा है, कोई मिले तो सही शूल है। हजूर गए उन्हें सिजदा किया, उहदा पहला सवाल यह सी, कोई ने और कुछ पूछा, कहन लगा बाबा नाम की है, नाम की। हजूर नजर भर के क्योंकि उदा अंदर तैयार सी, कह लगे मियां मिठा नाम दी कीमत किन पाई, नाम दी कीमत किसने जानी। कहन लगा फिर बाबा दस नाम की। महाराज कहिंदे ने सुन ध्यान दे नाम गूंज रहा है। कहन लगा गूंज रहा है मैं नहीं सुन सकदा। महाराज ने कहा होर ध्यान दे, जदों नहीं भावे आकू पैक्चर वाले जेड़े ने जानते इस गल नूं क्योंकि अंदरों बिजली भी निकलती। हजूर ने कहा गूंज रहा है, कहिंदा सुनाई नहीं दिता। महाराज जी ने बांह पकड़ी, कहिंदे ने स्पर्शता मिलन की देर सी, बस अंदर दी खेड़ वापर गई, अंज लगा अंदर वाला विराट हो गया है। महाराज जी ने खत छड़िया, इको दम जमीन ते बेहोश होके जदों डिग्गिया सतगुरु ने क्या मरदानिया रबाब छेड़। हुण ये घटनावां एवें नहीं, रूहानी एक अंदर दी खेड़ है रूहानियत। जदों क्या रबाब छेड़ छिड़ी, रबाब कीर्तन होया, मियां मिठा उठिया। महाराज जी ने कहा मियां मिठा नाम की, अखां भर के कहिंदा बस चखे ही जा सकता है, बोलिया नहीं जा सकता। हजूर दी शूख है। फकीर ने देखा बांग दिती, सारा शहर अफुर हो गया। सुन मुन नगरी पई, देख पीर पया हैराना। पुछया फिरके दस्तगीर, कौन फकीर किसका करहाना। ये केड़े खानदान विचो, क्योंकि फकीरां दे घराने भी सन, कोई चिश्ती ने कोई कादरी ने, केड़े घराने चो। बाबा नानक साहब तां जे की बोलना सी, बांग दे के हटे ने। ते मरदाना बोलिया, नानक कल विच आया, ये मेरा मुरशद गुरु नानक साहब है। नानक कल विच आया, रब फकीर इको पहचाना। ये तां मेरे गुरु नानक साहब ने जेड़े फकीर ते रब नू एक जान दे। गुरमुखो आओ कदी बाणी चो देखो, कोई आख है भूतना, को कहे बेताला। अपनी अपनी अखा ने किसे ने देख के क्या मैं रजी, किसे ने सुन के क्या नहीं है कि शब्द सुना दे ताई तो बाद ठगी नहीं। ते किसे नू क्या उन्हें क्या छड़ो भूत है। कोई आख है भूतना, को कहे बेताला। कोई आख है आदमी नानक बेचारा, क्योंकि आदमिया वालिया गल्ला करता है, बराबरता की गल करता है। सामने जोत जोत है सोए आदमी है। किसे क्या ये कहिंदा सो क्यों मंदा, आखी है जित जम्मे राजान। ये गल्ला कर रहे नीचा अंदर नीच जात आदमी है। कोई आख है आदमी वे नानक बेचारा। बाबा जी कहिंदे मैं कौन खां, भया दीवाना शाह का, नानक बोराना खौ हर बिन और ना जाना। किन्ने कु हो गए ओदे दीवाने, इन्ने दीवाने हो गए। मां नूं भी आवाज देख के कहिंदे ने, मां शब्द दी अर्थ कर रहा वा, मां नींद किथे आवे अखां च, पपिया भी नहीं सौंदा, मैं भी नहीं सौना, यह ते चार बूंदा पईआं शांत हो जाएगा, पर मैनू नींद नहीं आउणी जिन्नी देर तक प्यारे दा वसल ना मिले। दीवानापन है। असी पढ़ने हजूर दे बचन, रैन बबिया बोलियो मेरी माई, भया दीवाना शाह का। रैन बबिया बोलियो मेरी माई, विचो तुक लै लिए लोचन तार। अखा चो पानी नहीं सुकदा पपीए दा, पहले परमाणा दर थे नहीं सी के रुखापन। गुरु नानक साहब दा अंदर पिजा है, जोड़ देने लोचन तार। ललता बिल लाती, जबीन जबान विलकदी पई है। दर्शन प्यास रिझाई, अपने प्यारे बिन एक खिन रह ना सकूं। भया दीवाना शाह का। अपने प्यारे बिन एक खिन रह ना सकूं, बिल मिले नींद ना पाई। मां आखा जीवा, भया दीवाना शाह का। आखा जीवा विसरे मर जाऊं, आखण औखा साचा नाऊं। साचे नाम की लागे भूख, उत भूखे खाए चलिए दुख। सो क्यों विसरे मेरी माए, भया दीवाना शाह का। पौ तेरा भांग खलड़ी मेरा चीत, क्योंकि तुसी बाणी पढ़ने वाले हो, अर्थ ता नहीं कर रहे, सिर्फ प्रमाण। पौ तेरा भांग खलड़ी मेरा चीत, मैं दीवाना भया दीवाना शाह का। पौ तेरा भांग खलड़ी मेरा चीत, मैं दीवाना भया अतीत कर कासा। हाथ च खप्पर पकड़े है दर्शन की भूख, मैं दर मांगू नीता नीत। तो दर्शन की करूं समाए, भया दीवाना तो दर्शन की करूं समाए। मैं दर मांगत भीख्या पाए, मैं ता दीवाना हां ओदा। हजूर कहने मैं बनजारन राम की, भया दीवाना मैं बनजारन राम की। तेरा नाम वखर व्यापार जी, मन रे भया दीवाना क्यों छूटे बिन प्यार। गुरमुख अंतर रव रहा, हर बख्शे भगत भंडार। भया दीवाना शाह का, नानक बोराना तो दीवाना जानिए। जां पै दीवाना होए, अगे दीवाने दी परिभाषा, कौन है दीवाना। वाहगुरु करे किसे नूं ये दात मिल जाए, ते सचमुच जेड़ा प्रेमा भगती विचों निकलदा है ना, उहनूं इस अवस्था विचों निकलना पैंदा है। उहदे ते दशा आउंदी है दीवानेपन दी, दीवानगी दी। कबीर साहब ते आई, मेरे बाबा मैं बौरा, सब खलक सियानी मैं बौरा। मैं ना बौरा राम की ओ बौरा, सतगुरु जार गए उपरा मोरा। नामदेव जी ते अवस्था आई, मैं बौरी मेरा राम पतार। रच रच ताको करूं शिंगार, भले निंदो भले निंदो भले निंदो लोग, तन मन राम प्यारे जोग दीवानगी कहन। बाबे फरीद साहब ते आई तन उन्होंने कहा चिंत खटोला वाण दुख बिरह विशामन लेव एओ हमारा जीवना तू साहिब सचे वेख। जिवें सूझवान कहिंदे ने जिस मां ने गोदी च संतान खड़ानी है, बेटी बेटा बच्ची बच्चा संतान खड़ानी है, अपनी संतान नू जन्म देन तो पहला प्रसूत दी पीड़ा चो लंघना पैंदा है। जिन्हें ब्रह्म ज्ञान अंदरों मानना है उन्हों बिरह दी पीड़ा विचों निकलना पैंदा है। ये दीवानगी नू ओ समझेगा जिहड़ा सचमुच अंदर दी चिनग लगी। हजूर सच्चे पातशाह कहिंदे ने तो दीवाना जाणीए उसनू दीवाना को जो भय दीवाना होए जो परमात्मा दे भय विच चलदा है। एक ही साहिब बारा एक परमात्मा तो छुट साहिब दर थे वाहिगुरु एक रब तो बिना एक ही साहिब बारा दूजा अवर ना जाने कोई दीवाना ता ओ है जेड़ा भय विच रहिंदा ते रब तो बिना किसे दूजे नू जानदा नहीं। तो दीवाना जानिए जा एकाकार कमाए एकाकार इको धुंदा पक्का दिन रात नाम उठदिया बैठदिया नाम। तो दीवाना जानिए जे एकाकार कमाए हुक्म पछाण है खसम का दूजी अवर सियाणप का है अपनी सियाणप नी हुक्म मंद है। अखीर च कहन लगे तो दीवाना जानिए जा साहिब धरै प्यार जेड़ा साईं दे प्यार भी जींदा है ते दीवाना बन के लोकां नू निंददा नहीं। साहिब धरै प्यार मंदा जाने आप को अवर भला संसार दीवाना ओख है जेड़ा अपने आप नू मंदा जानदा है सारियां नू सियाणे जानदा है। गुरमुखो भूतना बेताला शैतान शैदाई उन्हां लोकां ने कहा जेड़े खुद भूत ने बन चुके सन जेड़े खुद जिंदगी दी ट्रैक तो ताल तो थिड़क चुके ने जेड़े खुद सचमुच कोई सोझी नहीं सन रखदे। मेरे बाबा जी तां नाम विच भिजे नाम दे दीवाने नाम दे परवाने नाम विच मस्त उस धन गुरु नानक साहब सच्ची सरकार दा आगमन पुरब आप जी ने मनाया है। भावें कल समुचे सिख जगत ने देश परदेश गुरु नानक साहब दा पुरब मनाया ते इत्थे प्यार है भावें जिवें वीर जी ने दस्या वक्त थोड़ा ही सी ना पर मैनू खुशी है तुसीं टेक के बैठे सुनिया। अखीर सिर्फ इको बेनती भावें आपने सुनिया होना बहुत बारी असी गुरु नानक साहब कहने हैं गुरु साहब ने नानक शब्द की वरतों की पर नानक दे अर्थ की ने की है नानक दा भाव। भाई साहब भाई नंद लाल जी ने दसे है वो कहिंदे ने नानक चार हरूफ चार अखरां नाल लिखे है जदों गुरमुखी च लिखांगे तो एक मात्रा ते तीन अखर ने वो लिखते ने खर दो नून नाम पाक्ष नईमो नसीर अलिफ मैना अहद काफ आखरी रा कबीर। नानक शब्द कह नाल की मिलदा है वो लिखते ने पहले नन्ने दा अर्थ है नईम दो नन्ने आते ने ना जे हिंदी च भी लिखोगे तो दो वारी ना आएगा पहले नन्ने दा अर्थ है नईम। नईम दा अर्थ है न्यामता वंडन वाले पहला नन्ना कह रहा है कि जेड़ा जबान तो धन गुरु नानक साहब कहेगा जिदी झोली किते नहीं भरी धन गुरु नानक साहब कहो उन्हां दी झोली बख्शा नाल भरी जाएगी न्यामता वंडन वाले। दूसरा नन्ना हुंदा है नून उस दा अर्थ है नसीर। नसीर दा अखरी अर्थ हुंदा है मददगार जेड़ा नानक शब्द कहेगा भावना नाल उन्हां डिग्गियां होयां दे मददगार ने गुरु नानक साहब जी। विच आउंदा है अलिफ जिन्हों आपां कन्ना कह लिए जां हिंदी च आ की मात्रा कहांगे ना कन्ना ते आ की मात्रा शकल ते इको जी है कहन लगे ये विच वाली आ की मात्रा जां कन्ना जां अलिफ ये अर्थ है वह एक नूं मानदे ने एक ते भरोसा करदे ने सब नूं एके दे सूत्र विच बन्नण आए ने ते अखीर ते है काफ कक्का कक्के दा अर्थ है कबीर कक्के अखर तो बनाया कबीर ते कबीर दा अर्थ है वड्डा। ਉਹ ਨਿਆਮਤਾਂ ਦਿੰਦੇ ਨੇ, ਨਾਈਮ ਨੇ, ਉਹ ਮਦਦਗਾਰ ਨਸੀਰ ਨੇ, ਉਹ ਅਲਫ ਇੱਕ ਨਾਲ ਜੋੜਨ ਵਾਲੇ ਨੇ। ਕਬੀਰ ਦਾ ਅਰਥ ਉਹ ਸਭ ਤੋਂ ਵੱਡੇ ਨੇ। ਪੂਰਬ ਤੋਂ ਪੱਛਮ ਤੱਕ ਚਲੇ ਜਾਓ, ਬਾਬੇ ਤੋਂ ਵੱਡਾ ਘਰ ਹੀ ਕੋਈ ਨਹੀਂ ਲੱਭਦਾ ਪਿਆ, ਸਭ ਤੋਂ ਵੱਡੇ ਨੇ। ਪਰ ਜਦੋਂ ਕੋਈ ਭਾਵਨਾ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਦਾ, ਹਜ਼ੂਰ ਉਹਦੇ 'ਤੇ ਆਪਣੀਆਂ ਬਖਸ਼ਾਂ ਵਰਤਾਉਂਦੇ ਨੇ। ਆਪ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ, ਕਿਉਂਕਿ ਤਕਰੀਬਨ ਪੌਣੇ ਕੁ ਦੋ ਘੰਟੇ ਆਪ ਜੀ ਭਾਵਨਾ ਸ਼ਰਧਾ ਨਾਲ ਬੈਠੇ ਹੋ। ਅਰਦਾਸ ਕਰਿਓ ਮਾਲਕ ਜੀ, ਜੋ ਸਟੇਜ 'ਤੇ ਆਪਾਂ ਕਹਿੰਦੇ ਹਾਂ ਨਾ, ਇਹਨੂੰ ਨਿੱਜੀ ਜ਼ਿੰਦਗੀ 'ਚ ਸਤਿਗੁਰੂ ਕਮਾਨ ਦੀ ਭਾਵਨਾ ਬਲ ਦੇ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।